अरदास गुर हृदयाव गुर हृदयाव श्री गुरु रामदास गुण गावो श्री अर्जन विघ्नन के नाशक विघ्नन के नाशक हर गोविंद शुभ सुमत प्रकाशक श्री हर राय नमो कर जोरी नमो कर जोरी गुर हर कृष्ण मनाए बहु तेग बहादुर परम कृपाला परम कृपाला श्री गुरु गोविंद सिंह विशाला तरों तरा पर पौन पौन शीसा मंदों बार बार जिसमें है अमृत ज्ञान है मानक भगत वैराग श्री गुरु ग्रंथ साहिब बंदों कर अनुराग श्री गुरु शब्द कमाए जिन जीते पांच विकार तिन संतन का वंदना सिर चरणन पर कार एक अंकार सतगुरु ते प्रसाद सच होए वाहे गुरु जी के फतेह विघ्न विनाशन सूरे वाहिगुरु जी की फतेह विघ्न विनाशन सूरे
क्यों पे कयो प्रभु अब सदन बसी जाए कब कब इत दिशि आमन की जाए जब हम चाहे ले बुलाए नाहे तरो ग्रह आनंदी उपाय
परम सम्मान योग गुरु रूप गुरु खालसा साध संग जी वाहिगुरु जी का खालसा
वाहे गुरु जी की फतेह
आप सर्बत संतां बहुत वड्डियां भागां वाले हो जिन्हां नूं ग्रीवन वार्ड सतगुरु तेग बहादुर सिमरी है घर नौ नित आवै ताए सब थाई होए सहाए तन तन सतगुरु श्री गुरु तेग बहादुर साहिब सच्चे पातशाह महाराज जी दे पावन पवित्र चरण छूह स्थान गुरुद्वारा श्री दुख निवारण साहिब जी विखे हजूर दे पावन दर्शन करन दा हाजरियां भरन दा सालाना जोड़ मेलियां ते हाजरियां भरन दा शुभ सुभागा समां प्राप्त हो रहा है। अमृत वेले तो ही दीवान हाल दे अंदर जुगो जुग अटल धन धन सतगुरु तत्त चवर शतर दे मालक सतगुरु धन धन सतगुरु श्री गुरु ग्रंथ साहिब सच्चे पातशाह महाराज जी की पावन हजूरी विखे दीवान सजे हन। अज बसंत पंचमी दे भी महान जोड़ मेलियां दे समागम हन। मन चाव भया प्रभ आगम सुनिया हर मंगल गाओ सती गृह मंदिर बनिया। अज दे सुभागे दिहाड़ियां ते ਨੌਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਪਾਵਨ ਧਰਤੀ ਨੂੰ ਆਪਣੇ ਚਰਨ ਪਾ ਕੇ ਪਵਿੱਤਰ ਕੀਤਾ ਔਰ ਇੱਥੋਂ ਦੀਆਂ ਸੰਗਤਾਂ ਨੂੰ ਹਜ਼ੂਰ ਨੇ ਪਾਵਨ ਪਵਿੱਤਰ ਦਰਸ਼ਨ ਦੀਦਾਰ ਬਖਸ਼ ਕੇ ਉਪਦੇਸ਼ਾਂ ਦੁਆਰਾ ਆਪਣੀ ਕਿਰਪਾ ਦ੍ਰਿਸ਼ਟੀ ਦੁਆਰਾ ਨਜ਼ਰੋ ਨਜ਼ਰ ਨਿਹਾਲ ਕਰਨਾ ਕੀਤਾ ਜਿੱਥੇ ਸਤਿਗੁਰਾਂ ਦਾ ਆਗਮਨ ਦਿਹਾੜਾ ਇਸ ਅਸਥਾਨ ਤੇ ਹਰ ਸਾਲ ਬਹੁਤ ਸ਼ਰਧਾ ਭਾਵਨਾ ਤੇ ਉਤਸ਼ਾਹ ਦੇ ਨਾਲ ਬਸੰਤ ਪੰਚਮੀ ਦੇ ਦਿਨ ਤੇ ਮਨਾਇਆ ਜਾਂਦਾ ਹੈ ਉੱਥੇ ਦਸ਼ਮੇਸ਼ ਪਿਤਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਜ ਵਿਵਾਹ ਪੁਰਬਾਂ ਦੇ ਵੀ ਪੁਰਬ ਅਤੇ ਜੋੜ ਮੇਲੇ ਸੰਗਤਾਂ ਬੜੇ ਸ਼ਰਧਾ ਸਤਿਕਾਰ ਨਾਲ ਉਤਸ਼ਾਹ ਨਾਲ ਮਨਾ ਰਹੀਆਂ ਹਨ। ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਵਿਚ ਲਾਹੌਰ ਦੇ ਰਹਿਣ ਵਾਲੇ ਬਾਬਾ ਹਰਜਾ ਸੁਭਿਖੀਆ ਔਰ ਮਾਤਾ ਸਧਰਾਈ ਹਜ਼ੂਰ ਦੇ ਦਰਸ਼ਨਾਂ ਵਾਸਤੇ ਲਾਹੌਰ ਤੋਂ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜੇ ਹਨ। ਹਜ਼ੂਰ ਦੇ ਨੂਰਾਨੀ ਦਰਸ਼ਨ ਕੀਤੇ ਹੈ, ਹਜ਼ੂਰ ਦੇ ਪਾਵਨ ਚਰਨਾਂ ਤੇ ਨਮਸਕਾਰ ਕੀਤੀ ਹੈ। ਬਾਲ ਅਵਸਥਾ ਦੇ ਵਿਚ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦੀਦਾਰ ਕੀਤੇ, ਐਸੀ ਮਨਮੋਹਣੀ ਮੂਰਤ, ਹਿਰਦਿਆਂ ਵਿਚ ਸ਼ਾਂਤ ਪਾਉਣ ਵਾਲੇ ਸਤਿਗੁਰੂ ਦਾ ਜਦੋਂ ਦੀਦਾਰ ਤੱਕਿਆ ਤਾਂ ਬਾਬਾ ਹਰਜਸ ਮਾਤਾ ਸੁਭਰਾਈ ਨੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡੀ ਸਪੁੱਤਰੀ ਹੈ ਬੀਬੀ ਅਜੀਤ ਕੌਰ, ਉਸ ਦਾ ਅਸੀਂ ਆਨੰਦ ਕਾਰਜ ਆਪ ਜੀ ਦੇ ਸਾਹਿਬਜ਼ਾਦੇ ਦੇ ਨਾਲ ਕਰਨਾ ਚਾਹੁੰਦੇ ਹਾਂ, ਆਪ ਸਗਾਈ ਕਰਨ ਦੀ ਆਗਿਆ ਦਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰੂ ਘਰ ਦੇ ਪ੍ਰੇਮੀ ਅਤੇ ਗੁਰਮੁਖ ਗੁਰੂ ਕੇ ਸਿੱਖ ਜਾਣ ਕਰਕੇ ਆਗਿਆ ਦਿੱਤੀ ਔਰ ਨਾਲ ਹੀ ਇਨ੍ਹਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡੇ ਮਨ ਦਾ ਮਨੋਰਥ ਹੈ ਕਿ ਜਦੋਂ ਅਸੀਂ ਆਪਣੀ ਪੁੱਤਰੀ ਦਾ ਆਨੰਦ ਕਾਰਜ ਕਰੀਏ ਉਦੋਂ ਆਪ ਜੀ ਬਰਾਤ ਲੈ ਕੇ ਔਰ ਦਸ਼ਮੇਸ਼ ਜੀ ਨੂੰ ਨਾਲ ਲੈ ਕੇ ਸਾਡੇ ਸ਼ਹਿਰ ਲਾਹੌਰ ਵਿਖੇ ਚਰਨ ਪਾਓ ਔਰ ਬਹੁਤ ਸੰਗਤਾਂ ਦਰਸ਼ਨਾਂ ਦੀਆਂ ਵੀ ਪਿਆਸੀਆਂ ਹਨ ਔਰ ਅਸੀਂ ਬਹੁਤ ਵੱਡੇ ਉਤਸ਼ਾਹ ਦੇ ਨਾਲ ਇਹ ਆਨੰਦ ਕਾਰਜ ਆਪ ਕਰਨਾ ਚਾਹੁੰਦੇ ਹਾਂ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਕਿ ਲਾਹੌਰ ਜਾਣ ਦਾ ਸਮਾਂ ਨਹੀਂ ਹੈ, ਜੇ ਕਰਕੇ ਅਸੀਂ ਇਸੇ ਧਰਤੀ ਤੇ ਲਾਹੌਰ ਵਰਗਾ ਸ਼ਹਿਰ ਵਸਾ ਦਈਏ ਔਰ ਉਸੇ ਤਰ੍ਹਾਂ ਦੀਆਂ ਰੌਣਕਾਂ, ਉਸੇ ਤਰ੍ਹਾਂ ਦਾ ਆਨੰਦ, ਉਸੇ ਤਰ੍ਹਾਂ ਦਾ ਉਤਸ਼ਾਹ ਇੱਥੇ ਹੀ ਬਣ ਜਾਏ, ਤੁਹਾਡੇ ਮਨ ਦੀ ਕੀ ਭਾਵਨਾ ਹੈ? ਆਗਿਆਕਾਰੀ ਸੁਭਾਗ ਇਸ ਦੰਪਤੀ ਨੇ ਹਜ਼ੂਰ ਦੇ ਹੁਕਮ ਦੇ ਅੱਗੇ ਆਪਣਾ ਸੀਸ ਝੁਕਾਇਆ, ਕਹਿਣ ਲੱਗੇ ਸਤਿਗੁਰੂ ਜਿਵੇਂ ਆਪ ਜੀ ਦੀ ਰਜ਼ਾ ਅਸੀਂ ਉਸੇ ਵਿੱਚ ਹੀ ਪ੍ਰਸੰਨ ਹਾਂ। ਤਾਂ ਸਤਿਗੁਰੂ ਮਹਾਰਾਜ ਜੀ ਨੇ ਆਗਿਆ ਕੀਤੀ ਕਿ ਵਿਵਾਹ ਦੀਆਂ ਤਿਆਰੀਆਂ ਕੀਤੀਆਂ ਜਾਣ ਔਰ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਨੇੜੇ ਪਹਾੜਾਂ ਦੇ ਵਿਚਕਾਰ ਸਤਿਗੁਰੂ ਜੀ ਨੇ ਬੜਾ ਸੁੰਦਰ ਨਗਰ ਵਸਾਇਆ ਜਿਸ ਦਾ ਨਾਮ ਗੁਰੂ ਕਾ ਲਾਹੌਰ ਸਾਹਿਬ ਰੱਖਣਾ ਕੀਤਾ ਔਰ ਦੂਰ ਦੁਰਾਡੇ ਤੱਕ ਸੰਗਤਾਂ ਦੇ ਪਾਸ ਸੰਦੇਸ਼ ਭੇਜੇ ਗਏ, ਚਿੱਠੀਆਂ ਭੇਜੀਆਂ ਗਈਆਂ ਔਰ ਇਸੇ ਤਰ੍ਹਾਂ ਪਹਿਲੇ ਸਤਿਗੁਰੂ ਸਾਹਿਬਾਨ ਜੀ ਦੀਆਂ ਜੋ ਕੁਲਾਂ ਚੱਲ ਰਹੀਆਂ ਸਨ ਜਿਨ੍ਹਾਂ ਦੇ ਵਿੱਚ ਬੇਦੀ ਕੁਲ ਹੈ, ਇਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਨਿਵਾਜੀ ਹੋਈ ਕੁਲ ਹੈ ਔਰ ਤ੍ਰਿਣਾ ਦੀ ਕੁਲ ਜੋ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਨਿਵਾਜੀ ਹੋਈ ਹੈ, ਭੱਲਿਆਂ ਦੀ ਕੁਲ ਨੂੰ ਤਾਰਿਆ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਸੋਢ ਵੰਸ਼ ਨੂੰ ਤਾਰਿਆ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਇਹ ਗੁਰੂ ਕੀਆਂ ਕੁਲਾਂ ਜਾਣ ਕੇ ਇਨ੍ਹਾਂ ਦਾ ਸਨਮਾਨ ਰੱਖਣ ਹਿੱਤ ਸਤਿਗੁਰਾਂ ਨੇ ਇਨ੍ਹਾਂ ਪਾਸ ਵੀ ਨਿਸ਼ਚਿਤ ਦਿਨ ਦੇ ਸੰਦੇਸ਼ ਭੇਜਣਾ ਕੀਤੇ। ਜਦੋਂ ਬਹੁਤ ਸੰਗਤਾਂ ਦਾ ਜੋੜ ਮੇਲਾ ਭਰ ਗਿਆ ਤਾਂ ਗੁਰੂ ਕੇ ਲਾਹੌਰ ਵਿਖੇ ਆਨੰਦ ਕਾਰਜ ਦੀ ਤਿਆਰੀ ਕੀਤੀ ਗਈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਸਮ ਪਿਤਾ ਜੀ ਨੂੰ ਨਾਲ ਲੈ ਕੇ, ਪਰਿਵਾਰ ਨੂੰ, ਸੰਗਤਾਂ ਨੂੰ ਨਾਲ ਲੈ ਕੇ आनंद कार्य वास्ते गुरु के लाहौर साहिब स्थान ते पहुंचे है। संगतां दी जथा शक्त बहुत श्रद्धा भावना दे नाल बाबा हरजस दी माता सुपखी जी ने माता सुभराई जी ने सेवा की। उस वक्त जदो आनंद कार्ज की तैयारी हुई तो सतगुरां दा आनंद कार्ज करवाउण वास्ते लावां दा पाठ करन वास्ते बेदी कुल दे बुजुर्ग जो बेदी कुल दे साहिबजादे सन उन्होंने बेनती की, महाराज ए बड़ा सुभागा वक्त है, समा है, जेड़ा भी इस आनंद कार्ज की रस्म नूं अदा करेगा जिथे उहदा जीवन धनता दे योग बनेगा उथे उहदा नाम भी इतिहास के अंदर सदा सदा लई अमर हो जाएगा। असी धन गुरु नानक देव जी की वंश विचों हाँ, श्रोमणी हाँ, सानू आनंद कार्ज कराउण दी सारी रस्म दी सेवा दित्ती जाए। फिर त्रिणा ने भी बेनती की, भल्लिया ने भी, सोढ़िया ने भी, धन श्री गुरु हर धन श्री गुरु तेग बहादुर साहब जी ने हिरदे विच विचार की कि जे एक भी कुल दे किसी भी साहिबजादे नूं जां मुखी सज्जण नूं आनंद कार्ज की रस्म निभाउण लई आग्या दित्ती जांदी है ਤਾਂ ਦੂਸਰਿਆਂ ਦੇ ਮਨਾਂ ਵਿੱਚ ਬੜੀ ਨਾਰਾਜ਼ਗੀ ਪੈਦਾ ਹੋਏਗੀ। ਇਹ ਖੁਸ਼ੀ ਦਾ ਅਵਸਰ ਹੈ, ਪ੍ਰਸੰਨਤਾ ਭਰਿਆ ਦਿਹਾੜਾ ਹੈ, ਇੱਥੋਂ ਸਾਰੇ ਹੀ ਖੁਸ਼ੀਆਂ ਤੇ ਪ੍ਰਸੰਨਤਾਵਾਂ ਲੈ ਕੇ ਜਾਣ। ਇਸ ਲਈ ਸਤਿਗੁਰੂ ਮਹਾਰਾਜ ਜੀ ਨੇ ਵਚਨ ਕੀਤਾ ਕਿ ਭਾਈ ਜੇ ਗੁਰੂ ਘਰ ਦਾ ਸੇਵਕ ਇਸ ਆਨੰਦ ਕਾਰਜ ਦੀ ਰਸਮ ਨੂੰ ਅਦਾ ਕਰਦਾ ਹੈ ਤੁਹਾਨੂੰ ਕੋਈ ਇਤਰਾਜ਼ ਨਹੀਂ? ਤਾਂ ਸਾਰੇ ਕਹਿਣ ਲੱਗੇ ਨਹੀਂ ਮਹਾਰਾਜ, ਇਹ ਸਾਡਾ ਹੱਕ ਬਣਦਾ ਹੈ। ਸਤਿਗੁਰੂ ਮਹਾਰਾਜ ਕਹਿਣ ਲੱਗੇ ਚੰਗਾ, ਆਪਾਂ ਫੈਸਲਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਉੱਤੇ ਛੱਡੀਏ। ਗਿਆਨੀ ਗਿਆਨ ਸਿੰਘ ਜੀ ਨੇ ਭੁਪਿੰਦਰਾਨੰਦ ਗ੍ਰੰਥ ਦੇ ਅੰਦਰ ਇਹ ਵਾਰਤਾ ਨੂੰ ਬੜਾ ਸੁੰਦਰ ਅੰਕਿਤ ਕੀਤਾ। ਉਹ ਕਹਿੰਦੇ ਪੰਜ ਪਰਚੀਆਂ ਪਾਈਆਂ ਗਈਆਂ, ਬੇਦੀ ਕੁਲ ਦੇ, ਤ੍ਰਿਣ ਕੁਲ ਦੇ, ਤ੍ਰਿਣ ਕੁਲ ਦੇ, ਭੱਲੇ ਕੁਲ ਦੇ ਔਰ ਸੋਢੀ ਕੁਲ ਦੇ ਸਾਹਿਬਜ਼ਾਦਿਆਂ ਬਾਬਤ, ਔਰ ਪੰਜਵੀਂ ਪਰਚੀ ਗੁਰੂ ਘਰ ਦੇ ਸੇਵਕ ਦੀ ਲਿਖ ਕੇ ਪਾਈ ਗਈ ਕਿ ਸੇਵਕ ਨੂੰ ਵੀ ਆਨੰਦ ਕਾਰਜ ਰਸਮ ਆਨੰਦ ਕਾਰਜ ਦੀ ਰਸਮ ਨਿਭਾਉਣ ਦੀ ਆਗਿਆ ਹੋਵੇ। ਅਰਦਾਸ ਕਰਕੇ ਪਰਚੀਆਂ ਪਾਈਆਂ ਗਈਆਂ ਤਾਂ ਸੇਵਕ ਦੀ ਪਰਚੀ ਅੱਗੇ ਆਈ, ਖੋਲ ਕੇ ਵੇਖਿਆ ਸਾਰੀਆਂ ਸੰਗਤਾਂ ਦੇ ਵਿੱਚ ਖੁਸ਼ੀ ਦੀ ਲਹਿਰ ਛਾ ਗਈ ਕਿ ਸਤਿਗੁਰੂ ਜੀ ਨੇ ਹਮੇਸ਼ਾ ਸੇਵਕਾਂ ਨੂੰ ਮਾਣ ਸਨਮਾਨ ਦਿੱਤਾ, ਸੇਵਕ ਨੂੰ ਗੁਰੂ ਘਰ ਦੇ ਅੰਦਰ ਵਡਿਆਈ ਦਿੱਤੀ ਹੈ। ਧੰਨ ਗੁਰੂ ਨਾਨਕ ਦੇਵ ਜੀ ਨੇ ਸੇਵਕ ਨੂੰ ਹੀ ਆਪਣਾ ਸਵਰੂਪ ਬਣਾ ਕੇ ਗੁਰਤਾ ਗੱਦੀ ਦੇ ਤਖ਼ਤ ਉੱਤੇ ਸੁਭਾਈਮਾਨ ਕੀਤਾ ਸੀ। ਕਿੱਡਾ ਵੱਡਾ ਮੇਰੇ ਸਤਿਗੁਰੂ ਦਾ ਬਿਰਦ ਹੈ ਕਿ ਏਡਾ ਵੱਡਾ ਸਨਮਾਨ ਆਪਣੇ ਸੇਵਕ ਨੂੰ ਬਖਸ਼ ਰਹੇ ਹੈ। ਉਸ ਵਕਤ ਬਾਬਾ ਰੂਪ ਚੰਦ ਜੀ, ਜਿਨ੍ਹਾਂ ਦਾ ਜਨਮ ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨਾਂ ਅਨੁਸਾਰ ਹੋਇਆ ਸੀ, ਉਹਨਾਂ ਨੂੰ ਆਗਿਆ ਕੀਤੀ ਗਈ ਕਿ ਤੁਸੀਂ ਸਤਿਗੁਰੂ ਜੀ ਦੀ ਬਾਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਚੌਥੇ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਲਾਵਾਂ ਦਾ ਪਾਠ ਤੁਸੀਂ ਕਰਨਾ ਔਰ ਸਾਰੀ ਆਨੰਦ ਕਾਰਜ ਦੀ ਮਰਜ਼ਾਦਾ ਤੁਸੀਂ ਆਪ ਨਿਭਾਉਣੀ ਹੈ। ਉਸ ਵਕਤ ਗੁਰੂ ਕੇ ਲਾਹੌਰ ਸਾਹਿਬ ਅਸਥਾਨ ਤੇ ਮਾਤਾ ਅਜੀਤ ਕੌਰ ਜੀ ਦੇ ਨਾਲ ਅੱਜ ਦੇ ਦਿਨ 1730 ਬਿਕਰਮੀ ਨੂੰ 1673 ਈਸਵੀ ਨੂੰ ਮਾਘ ਸੁਦੀ ਪੰਚਮੀ ਵਾਲੇ ਦਿਹਾੜੇ ਤੇ ਕਲਗੀ ਵਾਲੇ ਸਤਿਗੁਰੂ ਜੀ ਦਾ ਅੱਜ ਦੇ ਦਿਨ ਆਨੰਦ ਕਾਰਜ ਕੀਤਾ ਗਿਆ ਔਰ ਬਹੁਤ ਸੰਗਤਾਂ ਦੇ ਅੰਦਰ ਵਧਾਈਆਂ ਦਿੱਤੀਆਂ ਗਈਆਂ ਔਰ ਸਤਿਗੁਰਾਂ ਨੇ ਬਹੁਤ ਪ੍ਰਸੰਨਤਾ ਦੇ ਨਾਲ ਸੰਗਤਾਂ ਨੂੰ ਨਿਵਾਜਣਾ ਕੀਤਾ। ਸੋ ਅੱਜ ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਦਾ ਵਿਵਾਹ ਪੁਰਬ ਵੀ ਸੰਗਤਾਂ ਬਹੁਤ ਉਤਸ਼ਾਹ ਦੇ ਨਾਲ ਗੁਰਦੁਆਰਾ ਗੁਰੂ ਕਾ ਲਾਹੌਰ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਜੀ ਦੀਆਂ ਧਰਤੀਆਂ ਤੇ ਮਨਾ ਰਹੀਆਂ ਹਨ ਔਰ ਇਸ ਅਸਥਾਨ ਤੇ ਵੀ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਦੇ ਸ਼ੁਭ ਦਿਹਾੜੇ ਪੁਰਬ ਹਨ। ਜਦੋਂ ਹਜ਼ੂਰ ਨੇ ਸ੍ਰੀ ਆਨੰਦਪੁਰ ਸਾਹਿਬ ਵਸਾਇਆ ਉਸ ਵਕਤ ਚਾਰੇ ਦਿਸ਼ਾਵਾਂ ਦੀਆਂ ਉੱਤਰ, ਦੱਖਣ, ਪੂਰਬ, ਪੱਛਮ ਦੀਆਂ ਸੰਗਤਾਂ ਜਾ ਕੇ ਦਰਸ਼ਨ ਕਰਦੀਆਂ ਔਰ ਸੰਗਤਾਂ ਬੇਨਤੀ ਕਰਦੀਆਂ, ਸੱਚੇ ਪਾਤਸ਼ਾਹ ਕਿਰਪਾ ਕਰੋ, ਪਹਿਲੇ ਸਰੂਪ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬੇ ਤਾਰੇ ਚਾਰ ਚੱਕ ਨੌਖਣ ਪ੍ਰਥਮੀ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ, ਚੌਂ ਕੁੰਟਾਂ ਨੂੰ ਧੰਨ ਗੁਰੂ ਨਾਨਕ ਦੇਵ ਜੀ ਨੇ ਆਪਣੇ ਚਰਨ ਪਾ ਕੇ ਤਾਰਿਆ, ਦਰਸ਼ਨ ਦੇ ਕੇ ਤਾਰਿਆ, ਉਪਦੇਸ਼ਾਂ ਦੇ ਰਾਹੀਂ ਗੁਰਮਤਿ ਸਿੱਖੀ ਦਾ ਗਿਆਨ ਕਰਾ ਕੇ ਸਭ ਨੂੰ ਤਾਰਨਾ ਕੀਤਾ। ਔਰ ਫਿਰ ਛੇਵੇਂ ਸਰੂਪ ਦੇ ਵਿੱਚ ਬਹੁਤ ਸੰਗਤਾਂ ਦੇ ਉੱਤੇ ਬਖਸ਼ਿਸ਼ਾਂ ਕੀਤੀਆਂ, ਦੂਰ ਦੂਰ ਤੱਕ ਜਾ ਕੇ ਬਾਕੀ ਦੇ ਸਰੂਪਾਂ ਵਿੱਚ ਵੀ ਜਿੱਥੇ ਜਿੱਥੇ ਕੋਈ ਯਾਦ ਕਰਦਾ ਹਜ਼ੂਰ ਦਰਸ਼ਨ ਦੀਦਾਰ ਦੇ ਕੇ ਤਾਰਿਆ ਕਰਦੇ ਸਨ। ਮਹਾਰਾਜ ਆਪ 26 ਸਾਲ ਤੋਂ ਉੱਤੇ ਅਰਸਾ ਬਾਬਾ ਬਕਾਲਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਗੁਰਦੁਆਰਾ ਭੂਰਾ ਸਾਹਿਬ ਅਸਥਾਨ ਤੇ ਲੰਮੇ ਚੌਂਕੜੇ ਲਾ ਕੇ ਮੂਲ ਮੰਤਰ, ਗੁਰਮੰਤਰ ਅਤੇ ਗੁਰਬਾਣੀ ਦੇ ਅਭਿਆਸ ਵਿੱਚ ਜੁੜੇ ਰਹੇ ਹੋ। ਬਹੁਤ ਵੱਡੀ ਤਪੱਸਿਆ ਆਪ ਜੀ ਨੇ ਕੀਤੀ ਹੈ ਸਤਿਗੁਰੂ ਜੀ। 8ਵੇਂ ਸਰੂਪ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਜੋ ਸਤਿਗੁਰੂ ਜੀ ਬਚਨ ਕਰ ਗਏ ਸਨ, ਬਾਬਾ ਸਾਹਿਬ ਬੀਤ ਬਕਾਲੇ ਬਨ ਗੁਰ ਸੰਗਤ ਆਪ ਸੰਭਾਲੇ, ਦੂਰ ਦੁਰਾਡੇ ਦੀਆਂ ਸੰਗਤਾਂ ਆਪ ਜੀ ਦੇ ਦਰਸ਼ਨਾਂ ਦੀਆਂ ਪਿਆਸੀਆਂ ਹਨ, ਆਪ ਜੀ ਦੇ ਦਰਸ਼ਨ ਨਹੀਂ ਕਰ ਸਕੇ, ਆਪ ਕਿਰਪਾ ਕਰੋ, ਵੱਖ ਵੱਖ ਦਿਸ਼ਾਵਾਂ ਦੇ ਵਿੱਚ ਬੈਠੀਆਂ ਸੰਗਤਾਂ ਨੂੰ ਜਿਹੜੇ ਇੱਥੇ ਚੱਲ ਕੇ ਨਹੀਂ ਆ ਸਕਦੇ, ਨਿਤ ਅਰਦਾਸਾਂ ਕਰਦੇ ਹੈ, ਨਿਤ ਬੇਨਤੀਆਂ ਕਰਦੇ ਹੈ, ਗੁਰੂ ਘਰ ਦੀਆਂ ਭੇਟਾਵਾਂ ਸਾਂਭ ਸਾਂਭ ਕੇ ਬਣਾ ਬਣਾ ਕੇ ਤਿਆਰ ਤਿਆਰ ਕਰਕੇ ਰੱਖ ਰਹੇ ਹੈ ਕਿ ਜੇ ਸਤਿਗੁਰੂ ਜੀ ਜਦੋਂ ਆਉਣਗੇ ਅਸੀਂ ਆਪਣੀਆਂ ਭੇਟਾਵਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਪਿਤ ਕਰਕੇ ਆਪਣੀ ਕਿਰਤ ਕਮਾਈ ਨੂੰ ਸਫਲ ਕਰਾਂਗੇ, ਹਜ਼ੂਰ ਦੇ ਦੀਦਾਰ ਕਰਾਂਗੇ। ਔਰ ਬਹੁਤੇ ਗੁਰਸਿੱਖ ਮਾਈ ਪਾਈ ਇਹ ਬੇਨਤੀਆਂ ਕਰਦੇ ਸਨ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤਿਰਖਾ ਨਾ ਉਤਰੇ ਸ਼ਾਂਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ ਦੀਓ। ਸਤਿਗੁਰੂ ਮਹਾਰਾਜ ਜੀ ਆਪ ਜੀ ਦੇ ਦਰਸ਼ਨਾਂ ਦੀਆਂ ਪਿਆਸੀਆਂ ਸੰਗਤਾਂ ਉਡੀਕਦੀਆਂ ਹਨ, ਨਿਤ ਅਰਦਾਸਾਂ ਹੋ ਰਹੀਆਂ ਲੱਖਾਂ ਦੀ ਗਿਣਤੀ ਵਿੱਚ, ਆਪ ਸੰਗਤਾਂ ਨੂੰ ਦੀਦਾਰ ਦੇ ਕੇ ਤਾਰਨਾ ਕਰੋ। ਤਾਂ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੂਰਬ ਦੀ ਧਰਤੀ ਨੂੰ ਤਾਰਨ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਚੁੱਕ ਤੋਂ ਤਿਆਰੀ ਕੀਤੀ ਹੈ, ਚਲਦੇ ਚਲਦੇ ਸਾਰੇ ਮਾਲਵੇ ਨੂੰ ਤਾਰਿਆ, ਦੁਆਬੇ ਦੇਸ਼ ਦੇ ਇਲਾਕੇ ਨੂੰ ਤਾਰਿਆ, ਔਰ ਉਦੋਂ ਅਜੇ ਪਟਿਆਲਾ ਸ਼ਹਿਰ ਹੋਂਦ ਵਿੱਚ ਨਹੀਂ ਆਇਆ ਸੀ, ਇੱਥੇ ਇਰਦ ਗਿਰਦ ਛੋਟੇ ਛੋਟੇ ਨਗਰ ਵਸੇ ਹੋਏ ਸਨ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰੋਪੜ ਤੋਂ ਚੱਲ ਕੇ ਮਕਾਰੋਂਪੁਰ ਨਗਰ ਹੈ ਉੱਥੇ ਵੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ, ਛੇਵੇਂ ਪਿਤਾ ਜੀ ਨੇ, ਔਰ ਇਸੇ ਤਰ੍ਹਾਂ 9ਵੇਂ ਪਾਤਸ਼ਾਹ 10ਵੇਂ ਪਾਤਸ਼ਾਹ ਜੀ ਨੇ ਆਪਣੇ ਪਾਵਨ ਚਰਨ ਪਾਏ। ਐਸੇ ਐਸੇ ਛੋਟੇ ਅਤੇ ਵੱਡੇ ਨਗਰਾਂ ਕਸਬਿਆਂ ਨੂੰ ਹਜ਼ੂਰ ਨੇ ਆਪਣੀ ਚਰਨ ਛੋਹ ਬਖਸ਼ਿਸ਼ ਕੀਤੀ। ਇਸ ਧਰਤੀ ਤੇ ਆਏ ਪੁਰਾਣਾ ਜੋ ਪਰੰਪਰਾ ਅਨੁਸਾਰ ਇੱਥੋਂ ਦਾ ਇਤਿਹਾਸ ਹੁਕਮਨਾਮੇ ਦੇ ਰੂਪ ਵਿੱਚ ਮਿਲਦਾ ਕਿ ਲੇਹ ਨਗਰ ਦੇ ਰਹਿਣ ਵਾਲੀਆਂ ਸੰਗਤਾਂ ਵਿੱਚੋਂ ਭਾਈ ਭਾਗ ਰਾਮ ਔਰ ਮਾਤਾ ਕਰਮਾ ਦੇਵੀ ਨੇ ਹਜ਼ੂਰ ਦੀ ਮਹਿਮਾ ਪਹਿਲਾਂ ਹੀ ਸੁਣੀ ਹੋਈ ਸੀ। ਹਜ਼ੂਰ ਨੇ ਜਦੋਂ ਇਸ ਨਗਰ ਵਿੱਚ ਇਸੇ ਅਸਥਾਨ ਤੇ ਆਪਣੇ ਪਾਵਨ ਚਰਨ ਪਾਏ, ਜਿਸ ਸਰੋਵਰ ਦੇ ਵਿੱਚ ਅੱਜ ਸੰਗਤਾਂ ਉਸ ਅੰਮ੍ਰਿਤ ਸਰੋਵਰ ਦੇ ਵਿੱਚ ਟੁੱਬੇ ਲਾ ਕੇ ਇਸ਼ਨਾਨ ਕਰਦੀਆਂ ਹਨ, ਜਿਸ ਸਰੋਵਰ ਦਾ ਅੰਮ੍ਰਿਤ ਜਲ ਛੱਕ ਕੇ ਸੰਗਤਾਂ ਲੋਕ ਪ੍ਰਲੋਕ ਦੀਆਂ ਦਾਤਾਂ ਪ੍ਰਾਪਤ ਕਰਦੀਆਂ ਸਨ। ਇਹ ਬੜੇ ਨਿਰਮਲ ਜਲ ਦਾ ਤਲਾਬ, ਬੜਾ ਸੁੰਦਰ ਜਲ, ਬਹੁਤ ਹੀ ਰਮਣੀਕ ਸੁੰਦਰ ਅਸਥਾਨ ਸੀ। ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਟਿਕਾਣਾ ਕਰਵਾਇਆ ਗਿਆ ਔਰ ਇਹਨਾਂ ਪ੍ਰੇਮੀ ਸਿੱਧਕੀ ਸਿੱਖਾਂ ਨੇ ਹਜ਼ੂਰ ਦੇ ਦਰਸ਼ਨ ਕੀਤੇ, ਬੇਨਤੀ ਕੀਤੀ, ਮਹਾਰਾਜ ਸਾਡੇ ਨਗਰਾਂ ਦੇ ਵਿੱਚ ਬੜੀਆਂ ਵੱਡੀਆਂ ਵੱਡੀਆਂ ਬਿਮਾਰੀਆਂ ਪੈ ਜਾਂਦੀਆਂ, ਬੜੇ ਵੱਡੇ ਦੁੱਖ ਹੈ, ਔਰ ਮਾਤਾ ਕਰਮਾ ਦੇ ਕਹਿਣ ਲੱਗੀ ਹਜ਼ੂਰ ਕੋਈ ਸਾਡੇ ਪਾਸ ਇਲਾਜ ਦੇ ਪ੍ਰਬੰਧ ਨਹੀਂ, ਕੋਈ ਸਾਧਨ ਨਹੀਂ, ਮਾਤਾਵਾਂ ਦੇ ਗਰਭ ਦੇ ਅੰਦਰ ਹੀ ਬੱਚੇ ਜਨਮ ਲੈਣ ਤੋਂ ਪਹਿਲਾਂ ਹੀ ਅਠਰਾਹ ਦੀ ਬਿਮਾਰੀ ਦੇ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ, ਜਨਮ ਤੋਂ ਪਹਿਲਾਂ ਹੀ ਬੱਚੇ ਮਰ ਜਾਂਦੇ ਹੈ, ਜਾਂ ਸੁੱਖ ਸੁੱਕੇ ਬੱਚੇ ਜਨਮ ਲੈਣ ਤੋਂ ਬਾਅਦ ਉਹਨਾਂ ਦਾ ਅੰਤ ਹੋ ਜਾਂਦਾ ਹੈ, ਐਸੀਆਂ ਭਿਆਨਕ ਬਿਮਾਰੀਆਂ ਲੱਗੀਆਂ ਹੋਈਆਂ ਹਨ। ਆਪ ਕਿਰਪਾ ਕਰੋ ਮਹਾਰਾਜ, ਇਹਨਾਂ ਵੱਡਿਆਂ ਸੰਗਤਾਂ ਤੋਂ ਸਾਨੂੰ ਹੱਥ ਦੇ ਕੇ ਰੱਖਿਆ ਕਰਕੇ ਬਚਾ ਕੇ ਸਾਡੀ ਸਹਾਇਤਾ ਕਰੋ। ਸੱਚੇ ਪਾਤਸ਼ਾਹ ਕੋਈ ਸਾਧਨ, ਕੋਈ ਇਲਾਜ, ਕੋਈ ਸਮਰੱਥਾ ਆਪ ਆਪਣੇ ਦਰ ਤੋਂ ਦੱਸਣਾ ਕਰੋ। ਤਾਂ ਹਜ਼ੂਰ ਨੇ ਸਰੋਵਰ ਵਾਲੇ ਅਸਥਾਨ ਤੇ ਜੋ ਸੁੰਦਰ ਨਿਰਮਲ ਤਲਾਬ ਦਾ ਜਲ ਸੀ ਇਹਦੇ ਵਿੱਚ ਇਸ਼ਨਾਨ ਕੀਤਾ, ਆਗਿਆ ਕੀਤੀ, ਭਾਈ ਜਿਹੜਾ ਇਸ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ जेडे बिमारिया नाल ग्रसे बच्चियां दा इशनान कराया जाएगा, सारिया नू धन गुरु नानक देव सचे पातशाह जी की कृपा नाल तंदुरुस्ती दे जीवन प्राप्त होंगे। सारिया नू रोग अते सोग तो छुटकारा प्राप्त होएगा। और इत्थे मन वांछित दाता बख्श के हजूर ने संगतां नू नदरो नदर निहाल कीता। सो उस वक्त माघ सुदी पंचमी वाले दिन धन सतगुरु श्री गुरु तेग बहादुर साहब जी ने पूर्व दी धरती नू मालवे दी धरती नू तारदिया अगे जांदिया इस अस्थान ते हजूर ने अपने पावन चरण पाए सन। उन्हां सतगुरां दे आगमन पुरब दे दिहाड़ियां नू समर्पित हर साल संगतां माघ सुदी पंचमी वाले दिन बहुत वड्डे इत्थे दीवान सजदे है और तीन दिनां तो दीवान सज रहे है। संगतां अमृत सरोवर दे अंदर चुभे ला के इशनान कर रहियां हन। हजूर दे दर्शन करके हजूर दे चरणां दे विच नतमस्तक हो के मन बाशत दातां प्राप्त कर रहियां हन। बहुत वड्डी गिनती दे विच संगतां अज दे इस दिहाड़े ते सतगुरां दे दर दी हाजरी भर के सतगुरां दे दर तो प्रसन्नता ते खुशियां दी दात प्राप्त कर रहियां हन। सो सत संगत जी, दूसरी वेरी उदो इस धरती ते हजूर ने चरण पाए सन जदों सतगुरु जी हिंदू धर्म दी रखिया वास्ते आप जी ने आप चल के दिल्ली विखे जाना कीता। बहादुरगढ़ किला जो सैफ दीन हाकम जो इस इलाके दा सारा जिन्ना भी नगरां दा इर्द गिर्द दा सारा प्रबंध सारा राज भाग उस दे हुक्म अधीन चलदा सी। इस इलाके दी रियासत दा मालक सी। उस ने भी सतगुरां दी महिमा पहला तो सुनी और दर्शन करके सतगुरु जी दा परम श्रद्धालु बन चुका सी। उदो फिर सतगुरु जदों श्री आनंदपुर साहब तो दिल्ली नू शीश देण जांदियां गए है उदो इत्थे भी मोती बाग साहब वाले स्थाना ते चरण पाए अगे नू समाणे दी तरफ नू सतगुरु जी गए है। चार महीने चुमासा रह करके बहादुरगढ़ किले दे अंदर सतगुरु जी ने ठहरना कीता और सैफ दीन दे प्रेम नू मुख रख के सतगुरां ने बहुत वड्डियां बख्शिशां उस प्रेमी दे उत्ते कीतियां सन। सो सात संगत जी, धन श्री गुरु तेग बहादुर साहब जी ने अज दे दिन ते इस धरती दे उत्ते अपने चरण पा के बहुत वड्डियां रहमत और बख्शिशां कीतियां हन। आओ, बसंत रुत दे दिहाड़े चल रहे है। सात संगत जी, ए दो महीनियां दियां जिवें 12 महीने है तां इन्हां 12 महीनियां दे अंदर 6 रुत्तां दा वर्णन कीता गया है और इत्थों दे मौसम अनुसार 2-2 महीने दी इक रुत्त। इस लई माघ और फगणे जिहड़े 2 महीने हन इन्हां 2 महीनियां नूं बसंत रुत्त दे नाम नाल याद कीता जांदा है और इन्हां 2 महीनियां दे अंदर बसंत रुत्त जदों आ जांदी है माघ दी संगरांद तों बसंत रुत्त दा आगाज बसंत रुत्त दी रंभता हुंदी है। और सचखंड श्री हरिमंदर साहब जी दे अंदर भी माघ दी संगरांद नूं अमृत वेले तों ही बसंत राग दे कीर्तन दी रंभता हुंदी है और सारा दिन बसंत राग दे विच रागी संग गुरु की बाणी दे शब्दां दा कीर्तन करदे है। जिथे जिथे गुर इतिहासक स्थान हन हर इतिहासक स्थाना ते दूसरे स्थाना ते संगतां और स्याणे गुरमुख बड़ी करनी घालना घालण वाले रागी संग बसंत राग दे संगतां नूं कीर्तन सरवण करवाउंदे है। और साध संगत जी, इस स्थान ते भी अमृत वेले दे दीवान विच आसा जी दी वार दे कीर्तन दौरान और 7:30-8 तक कथा तो उपरंत भी बसंत राग दे विच बसंत पंचमी दे दिहाड़ियां नूं मुख रखदिया बसंत राग दे शब्दां दा कीर्तन बसंत पंचमी दे शुभ दिहाड़ा जाण के अज अमृत वेले सतगुरां दी हजूरी दे विच भी कीर्तन दे प्रवाह चले। इस दीवान दे अंदर भी ओ कीर्तन चलदा रहा। ढाडी सिंघां ने वीर असीं 12 गा के कवियां ने कवितावां दा आप संगतां नूं कवितावां द्वारा गुरु घर नाल गुरमत दे नाल जोड़िया। प्रचारकां ने गुरमत दा प्रचार आप जी नूं सरवण करवाया। सात संगत जी, ਬਸੰਤ ਰਾਗ ਜਿਹੜਾ ਹੈ ਜਾਂ ਬਸੰਤ ਰੁੱਤ ਹੈ, ਇੱਕ ਖੇੜਾ ਪੈਦਾ ਕਰ ਦਿੰਦਾ ਹੈ। ਜਦੋਂ ਬਸੰਤ ਰੁੱਤ ਆਉਂਦੀ ਹੈ, ਮੌਲੀ ਧਰਤੀ ਮੌਲਿਆ ਆਕਾਸ਼, ਘੱਟ ਘੱਟ ਮੌਲਿਆ ਆਤਮ ਪ੍ਰਕਾਸ਼, ਸਾਰੇ ਆਕਾਸ਼ ਤੱਕ, ਸਾਰੀ ਧਰਤੀ ਦੇ ਉੱਤੇ ਫੁੱਲਾਂ ਦੀ ਸਾਧ ਸੰਗਤ ਜੀ ਬਗੀਚਿਆਂ ਦੇ ਅੰਦਰ ਚਾਦਰ ਵਿਛ ਜਾਂਦੀ ਹੈ। ਐਸੀ ਸੁੰਦਰ ਮਨਮੋਹਣੀ ਰੁੱਤ ਵਾਹਿਗੁਰੂ ਪਰਮੇਸ਼ਰ ਨੇ ਆਪ ਬਣਾਉਣਾ ਕੀਤੀ ਹੈ, ਸਾਡੇ ਉੱਤੇ ਬਹੁਤ ਵੱਡੀਆਂ ਬਖਸ਼ਿਸ਼ਾਂ ਔਰ ਰਹਿਮਤਾਂ ਕੀਤੀਆਂ ਹਨ। ਪ੍ਰਾਤਨ ਕਾਲ ਦੇ ਅੰਦਰ ਸਾਡੇ ਰਾਗੀ ਸਿੰਘ ਇੰਨੀ ਘਾਲਣਾ ਘਾਲਦੇ ਸਨ, ਇੰਨੀ ਮਿਹਨਤ ਕਰਦੇ ਸਨ ਕਿ ਜਦੋਂ ਸਾਧ ਸੰਗਤ ਜੀ ਬਸੰਤ ਰਾਗ ਦਾ ਪੂਰਨ ਮਿਹਨਤ ਦੇ ਨਾਲ ਇਕਾਗਰ ਚਿੱਤ ਹੋ ਕੇ ਕੀਰਤਨ ਕਰਦੇ ਸਨ ਤਾਂ ਅਜੀਬ ਕ੍ਰਿਸ਼ਮੇ ਗੁਰੂ ਕੀਆਂ ਸੰਗਤਾਂ ਦੇ ਅੰਦਰ ਵਾਪਰ ਜਾਇਆ ਕਰਦੇ ਸਨ। ਮੈਨੂੰ ਯਾਦ ਆ ਗਿਆ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਜਿਸ ਵਕਤ ਇਸ ਧਰਤੀ ਦੇ ਉੱਤੇ ਖਾਲਸੇ ਦੀ ਜਨਮ ਭੂਮੀ ਦੇ ਉੱਤੇ ਲਾਹੌਰ ਦੀ ਧਰਤੀ ਤੋਂ ਲੈ ਕੇ ਬਹੁਤ ਦੂਰ ਦੂਰ ਸਤਲੁਜ ਤੱਕ ਸਾਰੇ ਇਲਾਕਿਆਂ ਦੇ ਵਿੱਚ ਸਿੱਖ ਰਾਜ ਸਥਾਪਿਤ ਹੋਇਆ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਬਹੁਤ ਜ਼ਿਆਦਾ ਗੁਣੀਆਂ ਦੇ ਕਦਰਦਾਨ ਸਨ। ਜੇ ਕੋਈ ਗੁਰਮੁਖ ਨਾਮ ਜਪਣ ਵਾਲਾ ਉਹਦਾ ਵੀ ਅੱਤ ਦਰਜੇ ਦਾ ਸਤਿਕਾਰ, ਸੇਵਾ ਕਰਨ ਵਾਲੇ ਦਾ ਬਹੁਤ ਜ਼ਿਆਦਾ ਸਤਿਕਾਰ, ਗੁਣੀਆਂ ਵਿਦਵਾਨਾਂ ਦਾ ਵੀ ਬਹੁਤ ਸਤਿਕਾਰ ਕਰਿਆ ਕਰਦੇ ਸਨ ਔਰ ਬਹੁਤ ਸੇਵਾਵਾਂ ਉਹਨਾਂ ਨੇ ਗੁਰੂ ਘਰ ਦੀਆਂ, ਖਾਲਸੇ ਪੰਥ ਦੀਆਂ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਬਹੁਤ ਵੱਡੀਆਂ ਵੱਡੀਆਂ ਸੇਵਾਵਾਂ ਆਪਣੇ ਜੀਵਨ ਕਾਲ ਵਿੱਚ ਕੀਤੀਆਂ। ਉਹਨਾਂ ਨੂੰ ਕਿਸੇ ਗੁਰਮੁਖ ਨੇ ਦੱਸ ਪਾਈ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਰਾਗੀ ਗੁਰਮੁਖ ਹਨ, ਬੜੀ ਉੱਚੀ ਸੁਰਤ ਵਾਲੇ, ਨਾਮ ਅਭਿਆਸੀ, ਉੱਚੇ ਸੁੱਚੇ ਜੀਵਨ ਵਾਲੇ ਰਾਗੀ ਭਾਈ ਪ੍ਰੇਮ ਸਿੰਘ ਜੀ, ਕਿ ਜਦੋਂ ਉਹ ਬਸੰਤ ਰਾਗ ਦਾ ਕੀਰਤਨ ਕਰਦੇ ਆ ਸੰਗਤਾਂ ਦੇ ਵਿੱਚ ਤਾਂ ਫੁੱਲਾਂ ਦੀ ਖੁਸ਼ਬੋ ਸਾਰੇ ਦੀਵਾਨ ਵਿੱਚ ਆਪਣੇ ਆਪ ਫੈਲ ਜਾਂਦੀ ਹੈ ਔਰ ਪ੍ਰਤੱਖ ਕ੍ਰਿਸ਼ਮੇ ਵੇਖਣ ਨੂੰ ਮਿਲਦੇ ਆ ਜਦੋਂ ਰਾਗਾਂ ਦੇ ਵਿੱਚ ਸ਼ਬਦਾਂ ਦਾ ਕੀਰਤਨ ਕਰਦੇ ਆ। ਜਦੋਂ ਉਹਨਾਂ ਦੀ ਇਹ ਸ਼ੋਭਾ ਸੁਣੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਅਹਿਲਕਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਭੇਜਣਾ ਕੀਤੇ ਔਰ ਬੇਨਤੀ ਭੇਜੀ ਗਈ ਕਿ ਲਾਹੌਰ ਦਰਬਾਰ ਵਿੱਚ, ਖਾਲਸਾ ਦਰਬਾਰ ਦੇ ਵਿੱਚ ਆ ਕੇ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਰਾਗਾਂ ਦੇ ਵਿੱਚ ਸਰਵਣ ਕਰਵਾਓ। ਜਦੋਂ ਸੇਵਕ ਅਹਿਲਕਾਰ ਸ੍ਰੀ ਅਨੰਦਪੁਰ ਸਾਹਿਬ ਪੁੱਜੇ, ਰਾਗੀ ਭਾਈ ਪ੍ਰੇਮ ਸਿੰਘ ਜੀ ਨੂੰ ਬੇਨਤੀ ਕੀਤੀ ਗਈ, ਉਹਨਾਂ ਨੇ ਬੜੀ ਨਿਮਰਤਾ ਦੇ ਨਾਲ ਜਵਾਬ ਦਿੱਤਾ। ਕਹਿਣ ਲੱਗੇ ਮਹਾਰਾਜਾ ਰਣਜੀਤ ਸਿੰਘ ਨੂੰ ਮੇਰੇ ਵੱਲੋਂ ਇਹ ਨਿਮਰਤਾ ਨਾਲ ਬੇਨਤੀ ਕਰਨੀ ਹੈ ਕਿ ਮੈਂ ਸੱਚੇ ਸਾਹਿਬ ਦਾ ਦਰ ਛੱਡ ਕੇ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ ਦਾ ਮੈਂ ਕੀਰਤਨੀਆ ਹਾਂ, ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਦਰ ਦਾ ਕੀਰਤਨ ਹਾਂ, ਨਿੱਤ ਮੈਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਕਿਲ੍ਹਾ ਆਨੰਦਗੜ੍ਹ ਸਾਹਿਬ ਸ਼ਬਦਾਂ ਦੀ, ਕੀਰਤਨ ਦੀ, ਆਸਾ ਜੀ ਦੀ ਵਾਰ ਦੀ, ਬਲਾਵਲ ਦੀ, ਕਾਨੜੇ ਰਾਗ ਦੀ, ਇਹ ਸਾਰੀਆਂ ਚੌਂਕੀਆਂ ਵੱਖ ਵੱਖ ਸਮਿਆਂ ਤੇ ਜਾ ਕੇ ਕੀਰਤਨ ਦੀ ਹਾਜ਼ਰੀ ਵਿੱਚ ਭਰਦਾ ਹਾਂ। ਮੈਂ ਸਤਿਗੁਰਾਂ ਦੇ ਦਰ ਦੀ ਕੀਰਤਨ ਦੀ ਸੇਵਾ ਛੱਡ ਕੇ ਹੋਰ ਕਿਤੇ ਨਹੀਂ ਜਾ ਸਕਦਾ। ਜੇ ਕੀਰਤਨ ਸੁਣਨ ਦੇ ਹੀ ਉਹਨਾਂ ਦੇ ਮਨ ਵਿੱਚ ਇੰਨੀ ਭਾਵਨਾ ਤਾਂ ਇੱਥੇ ਆ ਕੇ ਹਾਜ਼ਰੀ ਭਰਨ ਵਾਲੇ ਤਖ਼ਤ ਸਾਹਿਬ ਦੇ ਹਜ਼ੂਰ ਦੇ ਸਥਾਨਾਂ ਦੇ ਦੀਦਾਰ ਕਰਨ। ਅਹਿਲਕਾਰ ਵਾਪਸ ਮੁੜ ਗਏ, ਬੇਨਤੀ ਕਰਕੇ ਜੋ ਉਹਨਾਂ ਨੇ ਉੱਤਰ ਦਿੱਤਾ ਸੀ ਸਾਰਾ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸੁਣਾਇਆ ਗਿਆ। ਮਹਾਰਾਜਾ ਰਣਜੀਤ ਸਿੰਘ ਜੀ ਦੇ ਮਨ ਵਿੱਚ ਬਹੁਤਾ ਹੀ ਹੋਰ ਵੀ ਸਤਿਕਾਰ ਕੇ ਏਡਾ ਵੱਡਾ ਗੁਰਸਿੱਖ, ਇੰਨਾ ਵੱਡਾ ਨਿਸਕਾਮੀ ਕਿ ਜਿਹਨੇ ਮੇਰੀ ਵੀ ਕੋਈ ਪਰਵਾਹ ਨਹੀਂ, ਕੋਈ ਧਨ ਦਾ ਲਾਲਚ ਨਹੀਂ, ਕੋਈ ਮਾਣ ਵਡਿਆਈ ਦੀ ਇੱਛਾ ਨਹੀਂ, ਸਤਿਗੁਰਾਂ ਦੇ ਸਤਿਕਾਰ ਨੂੰ ਸਭ ਤੋਂ ਪਹਿਲ ਦਿੱਤੀ ਹੈ, ਆਪਣੀ ਸੇਵਾ ਨੂੰ ਛੱਡ ਕੇ ਨਹੀਂ ਆਇਆ, ਏਡਾ ਨਿਸਕਾਮੀ ਗੁਰੂ ਕਾ ਸਿੱਖ ਹੈ। ਐਸੇ ਗੁਰਸਿੱਖ ਦੇ ਦੀਦਾਰ ਕਰਨੇ ਚਾਹੀਦੇ ਹੈ। ਮਹਾਰਾਜ ਰਣਜੀਤ ਸਿੰਘ ਦੀ ਤਿਆਰੀ ਕਰਕੇ ਚਲਦੇ ਚਲਦੇ ਸ੍ਰੀ ਅਨੰਦਪੁਰ ਸਾਹਿਬ ਪੁੱਜੇ ਹੈ। ਬੇਨਤੀ ਕਰਨ ਵਾਲੇ ਸੇਵਾਦਾਰਾਂ ਨੂੰ ਭੇਜਿਆ ਗਿਆ ਤਾਂ ਰਾਗੀ ਭਾਈ ਪ੍ਰੇਮ ਸਿੰਘ ਜੀ ਕਹਿਣ ਲੱਗੇ ਕਿ ਇਸ ਵਕਤ ਜਿਹੜਾ ਸਮਾਂ ਹੈ ਤਕਰੀਬਨ ਦੁਪਹਿਰ ਤੋਂ ਬਾਅਦ 1 ਵਜੇ ਦੇ ਲਗਭਗ, ਇਹ ਬਸੰਤ ਰਾਗ ਦੇ ਕੀਰਤਨ ਕਰਨ ਦਾ ਸਮਾਂ ਹੈ ਔਰ ਮੇਰੀ ਇਸ ਸਮੇਂ ਚੌਂਕੀ ਕਿਲ੍ਹਾ ਆਨੰਦਗੜ੍ਹ ਸਾਹਿਬ ਵਿਖੇ ਬਸੰਤ ਰਾਗ ਦੇ ਸ਼ਬਦਾਂ ਦੀ ਨਿੱਤ ਦੀ ਸੇਵਾ ਹੈ। ਮਹਾਰਾਜਾ ਸਾਹਿਬ ਨੂੰ ਕਹੋ ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਸਾਰੇ ਦਰਬਾਰੀਆਂ ਨੂੰ, ਅਹਿਲਕਾਰਾਂ ਨੂੰ, ਆਪਣੇ ਸੂਰਮਿਆਂ ਨੂੰ ਨਾਲ ਲੈ ਕੇ ਆਉਣ ਔਰ ਸਫੇਦ ਬਸਤਰ ਪਾ ਕੇ ਆਉਣ ਔਰ ਸਫੇਦ ਵਿਛਾਈ ਕੀਤੀ ਜਾਏਗੀ ਔਰ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਮਸਕਾਰ ਕਰਕੇ ਅਕਾਗਰ ਚਿਤ ਬੈਠ ਕੇ ਕੀਰਤਨ ਦੀ ਹਾਜ਼ਰੀ ਭਰਨੀ ਹੈ। ਦੱਸੇ ਹੋਏ ਨਿਯਮ ਮੁਤਾਬਕ ਸੇਵਾਦਾਰਾਂ ਨੇ ਸਾਰੀ ਤਿਆਰੀ ਕਰਵਾਈ। ਮਹਾਰਾਜਾ ਰਣਜੀਤ ਸਿੰਘ ਆਪਣੇ ਅਹਿਲਕਾਰਾਂ ਸਮੇਤ, ਫੌਜਾਂ ਸਮੇਤ ਆਨੰਦਗੜ੍ਹ ਸਾਹਿਬ ਕਿਲ੍ਹੇ ਦੇ ਵਿਚ ਪਹੁੰਚ ਗਏ। ਸਤਿਗੁਰਾਂ ਦਾ ਪ੍ਰਕਾਸ਼ ਹੈ, ਦੀਵਾਨ ਲੱਗਾ ਹੋਇਆ, ਸਫੇਦ ਰੰਗ ਦੇ ਪੁਸ਼ਾਕੇ ਪਾਏ ਹੋਏ ਹੈ। ਰਾਗੀ ਗੁਰਮੁਖ ਭਾਈ ਪ੍ਰੇਮ ਸਿੰਘ ਜੀ ਨੇ ਕੀਰਤਨ ਆਰੰਭ ਕੀਤਾ ਬਸੰਤ ਰਾਗ ਦੇ ਵਿਚ। ਕੀਰਤਨ ਕਰਦਿਆਂ ਕਰਦਿਆਂ ਸਾਧ ਸੰਗਤ ਜੀ ਐਸਾ ਅਜਬ ਨਜ਼ਾਰਾ ਵੇਖਿਆ ਕਿ ਜਿੰਨੇ ਵੀ ਸੰਗਤ ਦੇ ਵਿਚ ਸਰੋਤੇ ਸੁਣਨ ਵਾਲੇ ਬੈਠੇ ਸਨ, ਸਾਰਿਆਂ ਦੇ ਕੀਰਤਨ ਸੁਣਦਿਆਂ ਸੁਣਦਿਆਂ ਪੀਲੇ ਰੰਗ ਦੇ ਪੁਸ਼ਾਕੇ ਆਪਣੇ ਆਪ ਹੀ ਬਣ ਗਏ। ਸਾਰੇ ਦੀਵਾਨ ਵਿਚ ਫੁੱਲਾਂ ਦੀ ਸੁਗੰਧੀ ਵਾਲੀ ਖੁਸ਼ਬੋ ਆਪਣੇ ਆਪ ਫੈਲ ਗਈ। ਮਹਾਰਾਜਾ ਰਣਜੀਤ ਸਿੰਘ ਜੀ ਦੀ ਅਸਚਰਜਤਾ ਦੀ ਹੱਦ ਨਾ ਰਹੀ। ਉਸ ਤੋਂ ਬਾਅਦ ਕੀਰਤਨ ਦੀ ਸਮਾਪਤੀ ਹੋਈ। ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗੇ, ਰਾਗੀ ਸਿੰਘ ਜੀ, ਇਹ ਕ੍ਰਿਸ਼ਮਾ ਅਸੀਂ ਸੁਣਿਆ ਸੀ ਕਿ ਤਾਨਸੇਨ ਵਰਗੇ ਵੱਡੇ ਵੱਡੇ ਗਵਈਏ ਅਕਬਰ ਦੇ ਦਰਬਾਰ ਵਿਚ ਜਦੋਂ ਦੀਪਕ ਰਾਗ ਗਾਉਂਦੇ ਸਨ ਤਾਂ ਦੀਵੇ ਆਪਣੇ ਆਪ ਜਗ ਪੈਂਦੇ ਸਨ, ਬਸੰਤ ਰਾਗ ਗਾਉਂਦੇ ਸਨ ਤਾਂ ਲੋਕਾਂ ਦੇ ਕੱਪੜਿਆਂ ਦੇ ਰੰਗ ਪੀਲੇ ਹੋ ਜਾਇਆ ਕਰਦੇ ਸਨ। ਇਹ ਸੁਣਿਆ ਸੀ ਪਰ ਕੇਵਲ ਇਹ ਨਜ਼ਾਰਾ ਸੁਣਿਆ ਸੀ, ਅੱਖੀ ਨਹੀਂ ਵੇਖਿਆ। ਇਹ ਅਸੀਂ ਵੇਖ ਕੇ ਬੜੇ ਅਸਚਰਜ ਰਹਿ ਗਏ, ਧੰਨ ਤੁਹਾਡੀ ਕਮਾਈ ਹੈ। ਰਾਗੀ ਪ੍ਰੇਮ ਸਿੰਘ ਜੀ ਕਹਿਣ ਲੱਗੇ, ਮੇਰੀ ਕਮਾਈ ਨਹੀਂ, ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਔਰ ਕਲਗੀਧਰ ਦਸ਼ਮੇਸ਼ ਪਿਤਾ ਦੀ ਰਹਿਮਤ ਹੈ। ਮੈਂ ਤਾਂ ਨਾਚੀਜ਼ ਨਿਮਾਣਾ ਸਿੱਖ ਹੈ ਆਪਣੇ ਸਤਿਗੁਰੂ ਦੇ ਦਰ ਦਾ, ਮੈਂ ਉਹਨਾਂ ਦਾ ਦਰ ਛੱਡ ਕੇ ਨਹੀਂ ਜਾਂਦਾ, ਇਸੇ ਲਈ ਉਹਨਾਂ ਨੇ ਮੇਰੇ ਤੇ ਇਤਨਾ ਵੱਡਾ ਪਰਉਪਕਾਰ ਕੀਤਾ। ਮਹਾਰਾਜਾ ਰਣਜੀਤ ਸਿੰਘ ਕਹਿੰਦੇ ਜੀ, ਹੋਰ ਰਾਗ ਵੀ ਆਪ ਨਿਯਮ ਅਨੁਸਾਰ ਸੁਣਾ ਕੇ ਉਹਨਾਂ ਦੀ ਵੀ ਕੋਈ ਕਲਾ ਪ੍ਰਤੱਖ ਵਿਖਾ ਸਕਦੇ ਹੋ। ਕਹਿਣ ਲੱਗੇ, ਤੁਹਾਡੀ ਕੀ ਇੱਛਾ ਹੈ? ਕਹਿੰਦੇ ਜੀ, ਅਸੀਂ ਦੀਪਕ ਰਾਗ ਨਹੀਂ ਕਦੇ ਸੁਣਿਆ, ਉਹਦਾ ਜਲਵਾ ਵੇਖਣਾ ਚਾਹੁੰਦੇ ਹਾਂ। ਦੂਸਰੇ ਦਿਨ ਦੀਵਾਨ ਸੱਜ ਗਿਆ। ਰਾਗੀ ਭਾਈ ਪ੍ਰੇਮ ਸਿੰਘ ਜੀ ਕਹਿੰਦੇ, ਦੀਵਿਆਂ ਵਿਚ ਦੇਸੀ ਘਿਓ ਪਾ ਕੇ ਬੱਤੀਆਂ ਰੱਖ ਕੇ ਬਿਨਾਂ ਜਗਾਇਆ ਤੋਂ ਸਤਿਗੁਰੂ ਦੇ ਆਲੇ ਦੁਆਲੇ ਸਾਰੇ ਦੀਵਾਨ ਵਿਚ ਦੀਵੇ ਸਜਾ ਦਿਓ। ਆਏ ਰਾਗੀ ਭਾਈ ਪ੍ਰੇਮ ਸਿੰਘ ਜੀ, ਦੀਪਕ ਰਾਗ ਗਾਇਆ, ਸਾਧ ਸਿੰਘ ਜੀ ਗਾਉਂਦਿਆਂ ਗਾਉਂਦਿਆਂ ਇਕਦਮ ਆਪਣੇ ਆਪ ਉਹ ਸਾਰੇ ਦੀਵੇ ਜਗ ਪਏ। ਸਾਰਿਆਂ ਦੀ ਸਤਰਕਤਾ ਦੀ ਹੱਦ ਨਾ ਰਹੀ। ਦੀਪਕ ਰਾਗ ਤਪਸ਼ ਦਾ ਰਾਗ ਹੈ, ਤਪਸ਼ ਬਹੁਤ ਵਧੀ। ਉਸ ਤੋਂ ਬਾਅਦ ਮਹਾਰਾਜ ਕਹਿਣ ਲੱਗੇ ਜੀ, ਮੇਘ ਵਾਲਾ ਰਾਗ, ਮਲਹਾਰ ਰਾਗ ਗਾਓ ਤਾਂ ਕਿ ਇਹ ਤਪਸ਼ ਵੀ ਹਟ ਜਾਏ। ਉਸ ਤੋਂ ਬਾਅਦ ਫਿਰ ਸਾਧ ਸੰਗਤ ਜੀ ਉਹਨਾਂ ਨੇ ਮਲਹਾਰ ਰਾਗ ਗਾਇਆ। ਆਕਾਸ਼ ਦੇ ਵਿਚ ਬੱਦਲ ਆਏ, ਕੀਰਤਨ ਕਰਦਿਆਂ ਕਰਦਿਆਂ ਉਸੇ ਵਕਤ ਹੀ ਵਰਖਾ ਦੀ ਝੜੀ ਲੱਗ ਗਈ। ਐਸੇ ਗੁਰਮੁਖ ਸਾਧ ਸੰਗਤ ਜੀ ਗੁਰੂ ਘਰ ਦੇ ਅੰਦਰ ਨਾਮ ਅਭਿਆਸੀ, ਕਮਾਈਆਂ ਕਰਨ ਵਾਲੇ, ਘਾਲਣਾ ਘਾਲਣ ਵਾਲੇ ਗੁਰੂ ਕੇ ਸਿੱਖ ਸਿੱਖ ਜਗਤ ਦੇ ਅੰਦਰ ਹੋਏ। ਮਹਾਰਾਜਾ ਰਣਜੀਤ ਸਿੰਘ ਨੇ ਬੜੇ ਇਨਾਮ, ਬਹੁਤ ਸੇਵਾ ਕਰਨ ਦਾ ਫੁਰਨਾ ਕੀਤਾ, ਧਨ ਪਦਾਰਥ ਦੇਣ ਦੀ ਇੱਛਾ ਕੀਤੀ। ਕਹਿਣ ਲੱਗੇ, ਮਹਾਰਾਜਾ ਸਾਹਿਬ, ਤੁਸੀਂ ਧੰਨ ਗੁਰੂ ਰਾਮਦਾਸ ਜੀ ਦੇ ਦਰ ਦੇ ਸੇਵਕ ਹੋ, ਉੱਥੇ ਬਹੁਤ ਵੱਡੀ ਸੇਵਾ ਕਰਦੇ ਹੋ, ਮੇਰੇ ਮਨ ਦੇ ਵਿਚ ਐਸੀ ਕੋਈ ਇੱਛਾ ਨਹੀਂ, ਮੈਨੂੰ ਸਤਿਗੁਰੂ ਨੇ ਸਭ ਕੁਝ ਬਖਸ਼ਿਆ ਹੋਇਆ, ਸਬਰ ਸ਼ੁਕਰ ਮੈਨੂੰ ਦੇ ਦਿੱਤਾ, ਇਸ ਤੋਂ ਵੱਡੀ ਹੋਰ ਕੀ ਦਾਤ ਹੋ ਸਕਦੀ ਹੈ? ਮੈਨੂੰ ਸਾਰੇ ਖਜ਼ਾਨੇ ਮੇਰੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਤੇਗ ਬਹਾਦਰ ਸਿਮਰੀ ਹੈ ਕਰਨਾ ਨਿਧਾਵੈ ਧਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਮੇਰੇ ਤੋਂ ਮੇਰੇ ਸਤਿਗੁਰੂ ਨੇ ਕੁਝ ਲੁਕਾ ਕੇ ਨਹੀਂ ਰੱਖਿਆ, ਕਲਗਿਆਂ ਵਾਲੇ ਸਤਿਗੁਰੂ ਨੇ ਮੈਨੂੰ ਕੋਈ ਦਾਤ ਐਸੀ ਨਹੀਂ ਛੱਡੀ ਜਿਹੜੀ ਮੈਨੂੰ ਨਾ ਬਖਸ਼ਿਸ਼ ਕੀਤੀ ਹੋਈ ਹੋਵੇ। ਸੰਸਾਰ ਦੇ ਅੰਦਰ ਤਾਂ ਤ੍ਰਿਸ਼ਨਾ ਮਨੁੱਖ ਦੀ ਬੁੱਝਦੀ ਨਹੀਂ, ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲਾਖ ਕਰੋਰੇ ਮਾਨਾ ਹੋਰੇ, ਪਰ ਪਰ ਹੀ ਕੋ ਲੁੱਝੀ ਹੈ, ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬ੍ਰਿਥੇ ਸਭ ਕਾਜੈ,
ਤੁਸੀਂ ਸੇਵਾ ਹੀ ਕਰਨੀ ਹੈ ਤਾਂ ਕਲਗੀਆਂ ਵਾਲੇ ਸਤਿਗੁਰਾਂ ਦੇ ਸਥਾਨ ਦੀ ਸੇਵਾ ਕਰੋ, ਨੌਵੇਂ ਪਾਤਸ਼ਾਹ ਜੀ ਦੇ ਸਥਾਨ ਦੀ ਸੇਵਾ ਕਰੋ, ਸੰਗਤਾਂ ਦੇ ਲੰਗਰਾਂ ਦੀ ਸੇਵਾ ਕਰੋ, ਸੰਗਤਾਂ ਦੇ ਠਹਿਰਨ ਲਈ ਨਿਵਾਸ ਬਣਾਓ, ਇਹ ਸੇਵਾ ਕਰੋ ਜੇ ਕਰਨੀ ਹੈ। ਮੈਨੂੰ ਕੋਈ ਫੁਰਨਾ ਨਹੀਂ, ਮੇਰੇ ਸਤਿਗੁਰੂ ਨੇ ਮੇਰੇ ਹਿਰਦੇ ਵਿਚ ਰਹਿਣ ਦਿੱਤਾ। ਸੋ ਸਾਧ ਸੰਗਤ ਜੀ, ਐਸੇ ਐਸੇ ਗੁਰਮੁਖ ਗੁਰੂ ਘਰ ਦੇ ਅੰਦਰ ਕਮਾਈਆਂ ਵਾਲੇ, ਕਰਨੀਆਂ ਵਾਲੇ, ਘਾਲਣਾ ਘਾਲਣ ਵਾਲੇ ਗੁਰਸਿੱਖ ਹੋਏ, ਜਿਹੜੇ ਪ੍ਰਤੱਖ ਵੀ ਇਹਨਾਂ ਰਾਗਾਂ ਦਾ ਜਲਵਾ, ਇਹਨਾਂ ਦੀ ਸ਼ਕਤੀ ਸੰਗਤਾਂ ਦੇ ਵਿਚ ਪ੍ਰਤੱਖ ਹੀ ਦਿਖਾ ਦਿਆ ਕਰਦੇ ਸਨ। ਇਹ ਗੁਰਬਾਣੀ ਦੀ ਬਰਕਤ ਹੈ, ਇਹ ਗੁਰਸਿੱਖਾਂ ਦੇ ਜੀਵਨ ਦੀ ਕਮਾਈ ਹੈ। ਐਸੇ ਐਸੇ ਰਾਗੀ ਹੋਏ ਜਿਹੜੇ ਬਸੰਤ ਰਾਗ ਜਦੋਂ ਗਾਉਂਦੇ ਤਾਂ ਸਾਧ ਸੰਗਤ ਜੀ ਪ੍ਰਤੱਖ ਰੂਪ ਦੇ ਵਿਚ ਸੁਗੰਧੀਆਂ ਮਹਿਕਣ ਲੱਗ ਪੈਂਦੀਆਂ ਸਨ। ਬਿਨਾਂ ਸੁਗੰਧੀਆਂ ਦੇ ਛਿੜਕਾ ਕੀਤਿਆਂ ਤੋਂ ਵਸਤਰ ਫੁੱਲਾਂ ਵਰਗਾ ਰੰਗ ਵਸਤਰਾਂ ਦਾ ਬਣ ਜਾਇਆ ਕਰਦਾ ਸੀ ਸੰਗਤਾਂ ਦਾ। ਸੋ ਐਸਾ ਬਸੰਤ ਰਾਗ ਦਾ ਵੀ ਸਾਧ ਸੰਗਤ ਜੀ ਰਾਗਾਂ ਵਿਚ ਵੀ ਸ਼ਕਤੀ ਮੰਨੀ ਹੈ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਰਾਗਾਂ ਦੁਆਰਾ ਸਾਨੂੰ ਗੁਰਬਾਣੀ ਰਾਗਾਂ ਦੇ ਵਿਚ ਉਚਾਰਨ ਕਰਕੇ ਇਹ ਨਾਮ ਦਾ ਗੁਰਬਾਣੀ ਦਾ ਜਿੱਥੇ ਖਜ਼ਾਨਾ ਬਖਸ਼ਿਆ ਉੱਥੇ ਆਗਿਆ ਵੀ ਕੀਤੀ ਹੈ ਕਿ ਜਿਸ ਜਿਸ ਰਾਗ ਵਿਚ ਗੁਰਬਾਣੀ ਉਚਾਰਨ ਕੀਤੀ ਹੈ, ਜਿਹੜੀ ਰਾਗਣੀ ਵਿਚ ਕੀਤੀ ਹੈ, ਜਿਹੜੀਆਂ ਪ੍ਰਕਾਰਾਂ ਵਿਚ ਕੀਤੀ ਹੈ, ਉਸੇ ਉਸ ਰਾਗ ਦੇ ਵਿਚ ਸ਼ਬਦ ਗਾਓ। ਭਾਵਨਾ ਨਾਲ, ਸ਼ਰਧਾ ਨਾਲ, ਵਿਸ਼ਵਾਸ ਨਾਲ ਜੇ ਘਾਲਣਾ ਘਾਲੋਗੇ ਤਾਂ ਬਹੁਤ ਵੱਡੀਆਂ ਰਹਿਮਤਾਂ ਪ੍ਰਾਪਤ ਹੋਣਗੀਆਂ, ਬਖਸ਼ਿਸ਼ਾਂ ਪ੍ਰਾਪਤ ਹੋਣਗੀਆਂ। ਪ੍ਰਤੱਖ ਵੀ ਘਾਲਣਾ ਵੀ ਹੋਣੀ ਚਾਹੀਦੀ ਹੈ, ਨਾਮ ਦੀ ਔਰ ਸਿਮਰਨ ਦੀ ਕਮਾਈ ਵੀ ਹੋਣੀ ਚਾਹੀਦੀ ਹੈ। ਦੋਨਾਂ ਦੀ ਲੋੜ ਹੈ ਭਾਈ, ਦੋਨੇ ਨਾਲ ਹੋਣਗੇ ਫੇਰ ਹੀ ਸਤਿਗੁਰੂ ਦੀ ਅਗੰਮੀ ਕਲਾ ਵਰਤਦੀ ਹੈ। ਸੋ ਸਾਧ ਸੰਗਤ ਜੀ, ਐਸਾ ਬਸੰਤ ਰਾਗ ਹਰ ਇਕ ਦੇ ਹਿਰਦੇ ਵਿਚ ਖੇੜਾ ਪੈਦਾ ਕਰ ਦੇਣ ਵਾਲਾ, ਖੁਸ਼ੀ ਦੀ ਲਹਿਰ ਚਲਾ ਦੇਣ ਵਾਲਾ, ਜਦੋਂ ਰਾਗੀ ਸਿੰਘ ਬਸੰਤ ਰਾਗ ਦਾ ਕੀਰਤਨ ਕਰਦੇ ਹੈ, ਤੁਸੀਂ ਵੇਖੋ ਸੰਗਤਾਂ ਕਿਵੇਂ ਝੂਮਣ ਲੱਗ ਜਾਂਦੀਆਂ ਹਨ। ਇਹ ਸਤਿਗੁਰੂ ਜੀ ਦੀ ਬਾਣੀ ਦਾ ਪ੍ਰਤਾਪ ਹੈ। ਆਓ ਬਸੰਤ ਰਾਗ ਦਾ ਇਹ, ਬਸੰਤ ਰਾਗ ਦੇ ਸਾਧ ਸੰਗਤ ਜੀ ਇਹ ਦਿਨ ਚੱਲ ਰਹੇ ਹੈ, ਬਸੰਤ ਰੁੱਤ ਹੈ ਔਰ ਬਸੰਤ ਰਾਗ ਹੀ ਗਾਇਆ ਜਾਂਦਾ ਔਰ ਬਸੰਤ ਪੰਚਮੀ ਵਾਲੇ ਦਿਨ ਤਾਂ ਵਿਸ਼ੇਸ਼। ਮਹਾਰਾਜਾ ਰਣਜੀਤ ਸਿੰਘ ਜੀ ਵੀ ਆਪਣੇ ਰਾਜ ਵਿਚ ਲਾਹੌਰ ਵਿਖੇ ਬਹੁਤ ਵੱਡਾ ਬਸੰਤ ਰਾਗ ਦਾ ਦਰਬਾਰ ਕਰਾਇਆ ਕਰਦੇ ਔਰ ਉਦੋਂ ਖਾਲਸਾ ਫੇਰ ਕੇਸਰੀ ਰੰਗ ਦੇ ਦਸਤਾਰੇ, ਕੇਸਰੀ ਰੰਗ ਦੇ ਪੁਸ਼ਾਕੇ ਪਾ ਕੇ ਸਤਿਗੁਰੂ ਦੀ ਹਜੂਰੀ ਵਿਚ ਸਜਦਾ, ਕੀਰਤਨ ਸੁਣਦਾ, ਨਾਲ ਨਾਲ ਫਿਰ ਸ਼ਸਤਰਾਂ ਦਾ ਅਭਿਆਸ ਵੀ ਗੁਰੂ ਕੇ ਸਿੰਘ ਕਰਦੇ ਸਨ। ਜੰਗਾਂ ਯੁੱਧਾਂ ਦੇ ਵਿਚ ਧਰਮ ਦੇ ਯੁੱਧਾਂ ਦੀ ਖਾਤਰ ਪੂਰੀ ਤਿਆਰੀ ਕੀਤੀ ਜਾਂਦੀ, ਨੇਜਾਬਾਜੀ, ਘੋੜ ਦੌੜ ਔਰ ਸੂਰਮਿਆਂ ਦੀ ਸ਼ਸਤਰ ਵਿਦਿਆ ਦੇ ਕਰਤੱਬਾਂ ਨੂੰ ਵੀ ਵੇਖਿਆ ਤੇ ਨਿਰਖਿਆ ਔਰ ਪਰਖਿਆ ਜਾਇਆ ਕਰਦਾ ਸੀ। ਇਹ ਸੂਰਮਿਆਂ ਦੀ ਟ੍ਰੇਨਿੰਗ ਦਾ ਦਿਨ ਵੀ ਮੰਨਿਆ ਜਾਂਦਾ ਸੀ ਔਰ ਬਹਾਦਰਾਂ ਨੂੰ ਵੀ ਬੜੇ ਸਨਮਾਨਾਂ ਨਾਲ ਨਵਾਜਿਆ ਜਾਂਦਾ ਸੀ ਔਰ ਮਹਾਰਾਜਾ ਰਣਜੀਤ ਸਿੰਘ ਜੀ ਵੀ ਇਸ ਦਿਨ ਤੇ ਲਾਹੌਰ ਵਿਖੇ ਖਾਲਸਾ ਦਰਬਾਰ ਵਿਸ਼ੇਸ਼ ਰੂਪ ਦੇ ਵਿਚ ਲਾਇਆ ਕਰਦੇ ਸਨ। ਸੋ ਅੱਜ ਇਸ ਸਥਾਨ ਤੇ ਵੀ ਬਸੰਤ ਰਾਗ ਦਾ ਇਹ ਵਿਸ਼ੇਸ਼ ਦੀਵਾਨ ਬਸੰਤ ਪੰਚਮੀ ਵਾਲੇ ਦਿਨ ਲਾਇਆ ਗਿਆ ਹੈ। ਸੋ ਆਓ ਹੁਣ ਮਨ ਦੀ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰੂ ਜੀ ਦੇ ਅਸਥਾਨ ਦੀ ਜੋ ਨਿੱਤ ਦੀ ਮਰਜ਼ਾਦਾ ਗੁਰ ਇਤਿਹਾਸ ਦੀ ਕਥਾ, ਸੁਰਤੀਆਂ ਨੂੰ ਜੋੜੋ ਕਿੱਥੇ, ਕਰਤਾਰਪੁਰ ਸਾਹਿਬ ਜੋ ਦੁਆਬੇ ਵਾਲਾ ਹੈ ਜਲੰਧਰ ਦੇ ਨੇੜੇ, ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਈਦਾ ਹੈ, ਮੁੱਖ ਜਰਨੈਲੀ ਸੜਕ ਦੇ ਉੱਤੇ ਜਲੰਧਰ ਟੱਪ ਕੇ ਅੱਗੇ ਕਰਤਾਰਪੁਰ ਸਾਹਿਬ ਆਉਂਦਾ ਹੈ। ਇਹ ਨਗਰ ਪੰਚਮ ਪਾਤਸ਼ਾਹ ਜੀ ਨੇ ਆਪ ਸੋਹਣਾ ਕੀਤਾ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਨਗਰ ਦੇ ਵਿਚ ਜਾ ਕੇ ਆਪ ਜੀ ਨੇ ਬੜਾ ਭਾਰੀ ਧਰਮ ਦਾ ਯੁੱਧ ਕੀਤਾ। ਜ਼ਾਲਮਾਂ ਨੂੰ ਜੋ ਜ਼ੁਲਮ ਕਰਨ ਵਾਲੇ ਸਨ ਉਹਨਾਂ ਨੂੰ ਜ਼ੁਲਮ ਕਰਨ ਤੋਂ ਰੋਕਿਆ। ਗੁਰੂ ਘਰ ਦੇ ਵਿਚ ਸਾਧ ਸੰਗਤ ਜੀ, ਕਲਗੀ ਵਾਲੇ ਸਤਿਗੁਰੂ ਦੇ ਵੀ ਬਚਨ ਹਨ, ਜਾਂ ਹੀ ਕਾੜ ਧਰਾ ਹਮ ਜਨਮ ਸਮਝ ਲੈ ਹੋ ਸਾਧੂ ਸਾ ਮਨਮੰਗ, ਧਰਮ ਚਲਾਵਨ ਸੰਤੋ ਬਾਰਨ, ਦੁਸ਼ਟ ਸਭਨ ਕੋ ਮੂਲੋ ਪਾਰਨ। ਸਾਡਾ ਸੰਸਾਰ ਤੇ ਆਉਣ ਦਾ ਮੁੱਖ ਮਨੋਰਥ ਕੀ ਹੈ, ਕੀ ਮਕਸਦ ਹੈ? ਧਰਮ ਦੀ ਰੱਖਿਆ ਕਰਨੀ, ਧਰਮ ਦੇ ਧਾਰੀ ਲੋਕਾਂ ਦੀ ਹਰ ਸਮੇਂ ਰੱਖਿਆ ਕਰਨੀ, ਜ਼ੁਲਮ ਦਾ ਨਾਸ਼ ਕਰਨਾ। ਇਸੇ ਵਾਸਤੇ ਅਸੀਂ ਮਾਤ ਲੋਕ ਤੇ ਆਏ ਹਾਂ। ਸਤਿਗੁਰੂ ਪਹਿਲਾਂ ਜਰਬਾਣੇ ਨੂੰ ਬਹੁਤ ਸਮਝਾਉਣ ਦਾ ਯਤਨ ਕਰਦੇ ਸਨ, जे जुलम करनो बाज नहीं आउंदा नहीं हटदा, फिर मौका दंदे फिर भी ना हटदा, फिर सतगुरु सच्चे पातशाह जी जंगा जुद्धां वाला रस्ता अख्तियार करया करदे सन। सतगुरां ने कोई साध संगत जी जिवें दुनिया ते वड्डे वड्डे अवतार होए, पैगंबर होए, वड्डे वड्डे राजे, वड्डे वड्डे शूरवीर बहादुर, रथी महारथी अत रथी, सतगुरां ने कोई देश दी देश बनाउण वास्ते जंगा नहीं लड़िया, कोई धरतियां दे उत्ते कब्जे करने वास्ते जंगा नहीं लड़िया, कोई वड्डे वड्डे राज गद्दियां वास्ते नहीं जंगा लड़िया। सतगुरु ने जुल्म दा नाश करन वास्ते धर्म दे युद्ध कीते है, लोकाई लई इस प्रजा दी रखिया लई युद्ध कीते है। इस करके सतगुरु महाराज जी ने कोई दूसरे लोकां दी तरह निध लई नहीं है जंगा लड़िया, ये पर उपकार वास्ते जुर्बाणिया तो इस लोकाई दी रखिया करन वास्ते धर्म दे युद्ध कीते है। इसलिए इन्ने पर उपकार कीते, अपने तन उत्ते किड्डे किड्डे कष्ट सहारे है, छेवें पातशाह जी ने विचार चार धर्म दे युद्ध कीते है। और समय दा जालम राजा जो शाहजहान सी दिल्ली तख्त दा मालक, जदों उन्हें सारी प्रजा नूं अपने दबेल बना के रखिया होया सी, एडा वड्डा दबदबा, एना वड्डा प्रताप, एडा वड्डा जुल्म दा सितम संसार दे उत्ते के उच्ची कोई साह लैण तों भी डरदा सी, उहदे हुक्मां तों इनकार हो इनकारी होना नहीं पौंदा सी कोई। उदों सतगुरु ने प्रजा दे विचों जेड़ी दहशत सी, जेड़ा डर सी, जेड़ा भय सी, जेड़ा सहम वाला माहौल सी, उस तो प्रजा नूं कढ के निरभयता दी दात देण वास्ते, निरभौ बनाउण वास्ते, निरभौ जपै सगल भौ मिटै, के साडा सिख साडा खालसा किसे डर भय दे विचार के किसे दी हीन मन के अपने धर्म तो बेमुख ना हो जाए, गुरसिखी दे आशे तो किते थिरक ना जाए, जुल्म दा मुकाबला करन तो किते डर ना जाए। सतगुरु जी ने तां करके जुल्म दा अते जालमा दा मुकाबला करन लिए धर्म दे युद्ध कीते है। सो करतारपुर साहिब युद्ध हो चुका है, और उस तो बाद जिथे जिथे कोई दुखी फरियादी बेनतियां करदे है, उना दे दुख दूर करन वास्ते उना दी सहायता कर दे है हजूर। हजूर दा जस सुन सुन के साथ संगे जी आप जी दे चरणा विच इर्द गिर्द दे वड़े वड़े पठान, वड़े वड़े सरदार, वड़े वड़े रईस और परजा दे लोक आउंदे है, उना दे कन्ना विच आवाज पैंदी है कि जिथे धन गुरु हरगोबिंद साहिब जी आप महाबली बहुत वड़े शूरवीर योधे बहादुर हन, उथे उन्हां दी फौजां दे विच रहण वाले सिख भी बहुत वड्डे सूरमे है, उन्हां पास एक पैंदेखां वर्गा भी बड़ा प्रसिद्ध जरनैल है जिहदी बड़ी वड्डी ताकत है, जिहदी ताकत दा लोहा दुश्मन भी मनदे है। सो लोक इह वेखण वास्ते आउंदे गुरु के सूरमिआं नूं, सतगुरां दे दर्शन करन वास्ते आउंदे। हुण जदों लोक आउंदे है, पठान आउंदे है, परजा आउंदी है, सारे पैंदेखां नूं मिलदे है, पहले खां दा जस करदे है, साध संग जी आ इह हमें जिहड़ी हंकार है इह बहुत जल्दी अपना प्रभाव पाउंदे है। इस करके पहले खां दा जदों जस, पहले खां दी जदों सिफत, पहले खां दी जदों लोक वडियाई करदे है, तां पहले खां इन्ना हंकार विच आ जांदा, कहिंदा जे गुरु हरगोबिंद साहिब सच्चे पातशाह जी दे नाल मैं ना हुंदा, जे मैं ना युद्ध करदा, तां इन्हां जंगां दे विच धन गुरु हरगोबिंद साहिब नूं जित नहीं प्राप्त होनी सी। जिहड़ी जित है ना ओह मेरे डौलियां विच रहिंदी है हमेशा वास्ते, मेरियां भुजावां दे विच जित वसदी है, मैं जिहदी चाहां जित करा सकदा। इह हंकार दे सहित जदों बोल बोलदा तां सतगुरु जी दे कन्नां दे विच वी आवाज पैंदी है, सतगुरु सोचदे है पहले खां हंकारी हो गया, ऐसो को जन्मियो जग माही, रब ता पाए दास मद नाही, कहंदे ऐसा कौन जम्मिया मां दा पुत्तर जिनू मान वड्याई जां पदवी प्राप्त हो के हंकार न होवे। ए तां हंकार मेरे सतगुरां ने गुरसिखां दे हिरदे विचों दूर करके निम्रता वर्गे शुभ गुण अपने खालसे नूं बख्शिश कीते है, ਵੱਡੀਆਂ ਵੱਡੀਆਂ ਤਾਕਤਾਂ ਦੇ ਮਾਲਕ ਵੀ ਗੁਰਸਿੱਖ ਹੋ ਕੇ ਰੂਹਾਨੀ ਬਖਸ਼ਿਸ਼ਾਂ ਰੂਹਾਨੀ ਤਾਕਤਾਂ ਦੇ ਮਾਲਕ ਬਹਿਰੂਨੀ ਤਾਕਤਾਂ ਦੇ ਮਾਲਕ ਹੋ ਕੇ ਵੀ ਗੁਰਸਿੱਖ ਸੰਗਤਾਂ ਦੀ ਚਰਨ ਧੂੜ ਬਣੇ ਰਹੇ ਹੈ। ਮੈਨੂੰ ਯਾਦ ਆ ਗਿਆ ਮਹਾਰਾਜਾ ਰਣਜੀਤ ਸਿੰਘ ਕਿੱਡੀ ਸਲਤਨਤ ਦਾ ਮਾਲਕ ਸੀ ਪਰ ਇਹ ਸਤਿਗੁਣ ਧੰਨ ਗੁਰੂ ਨਾਨਕ ਦੇਵ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹਨਾਂ ਦੇ ਹਿਰਦੇ ਵਿਚ ਇੰਨੇ ਭਰੇ ਗੁਰੂ ਕੇ ਖਾਲਸੇ ਨੇ ਭਰੇ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਂਦੇ ਤਾਂ ਗ੍ਰੰਥੀ ਸਿੰਘਾਂ ਦੇ ਚਰਨ ਪਕੜ ਪਕੜ ਕੇ ਆਪਣੇ ਦਾੜੇ ਨਾਲ ਚਰਨਾਂ ਨੂੰ ਸਾਫ ਕਰਦੇ ਸਨ। ਇਹ ਨਿਮਰਤਾ ਹੈ ਗੁਰੂ ਕੇ ਸਿੱਖਾਂ ਦੇ ਅੰਦਰ ਇੰਨੀ ਭਾਵਨਾ ਐਡਾ ਵਾਧਾ ਸ਼ਕਤੀਸ਼ਾਲੀ ਸਿੱਖਾਂ ਦਾ ਰਾਜਾ ਐਡੀ ਸਲਤਨਤ ਦਾ ਮਾਲਕ ਮੁਗਲੀਆ ਹਕੂਮਤ ਦੇ ਦੰਦ ਖੱਟੇ ਕਰਨ ਵਾਲਾ ਪਰ ਨਿਮਰਤਾ ਵੇਖੋ ਅੱਜ ਦਰਜੇ ਦੀ ਨਿਮਰਤਾ ਇਹ ਨਿਮਰਤਾ ਮੇਰੇ ਸਤਿਗੁਰੂ ਨੇ ਆਪਣੇ ਗੁਰਸਿੱਖਾਂ ਦੇ ਵਿਚ ਭਰੀ ਹੈ ਕਿ ਸਿੱਖ ਨੂੰ ਵੱਡੀਆਂ ਪਦਵੀਆਂ ਪ੍ਰਾਪਤ ਕਰਕੇ ਕਿਤੇ ਮਤਾ ਹੰਕਾਰ ਨਾ ਆ ਜਾਏ ਮਨ ਵਿਚ। ਇਹ ਵੈਰਾਗ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿਰਦਿਆਂ ਵਿਚ ਗੁਰਸਿੱਖਾਂ ਦੇ ਭਰਿਆ ਕਿ ਆ ਗੁਰਸਿੱਖ ਬਹਿਰੂਨੀ ਤਾਕਤਾਂ ਅੰਦਰੂਨੀ ਤਾਕਤਾਂ ਪ੍ਰਾਪਤ ਕਰਕੇ ਕਿਤੇ ਮਾਣ ਵਿਚ ਨਾ ਆਈ। ਇਹ ਵੈਰਾਗਮਈ ਬਾਣੀ ਉਚਾਰੀ ਰਾਮ ਗਯੋ ਰਾਵਣ ਗਯੋ ਜਾ ਕਹੋ ਬਹੁ ਪਰਿਵਾਰ ਕਹੋ ਨਾਨਕ ਫਿਰ ਕਛ ਨਹੀਂ ਸੁਪਨੇ ਜੋ ਸੰਸਾਰ। ਐ ਗੁਰਸਿੱਖ ਧਾਰਮਿਕ ਦੁਨੀਆਂ ਦੇ ਵਿਚ ਬੜਾ ਸ਼ਕਤੀਸ਼ਾਲੀ ਰਾਜਾ ਔਰ ਸਮੇਂ ਦਾ ਅਵਤਾਰ ਭਗਵਾਨ ਰਾਮ ਜੀ ਹੋਏ ਉਹ ਵੀ ਇਸ ਮਾਤ ਲੋਕ ਤੋਂ ਚਲੇ ਗਏ। ਰਾਵਣ ਕਿਤਨਾ ਵੱਡਾ ਸੂਰਮਾ ਸੀ ਉਹ ਵੀ ਠਹਿਰ ਨਹੀਂ ਸਕਿਆ। ਇਸ ਸੰਸਾਰ ਤੇ ਕੋਈ ਵਸਤੂ ਸਦਾ ਨਹੀਂ ਰਹਿਣ ਵਾਲੀ ਇਸ ਕਰਕੇ ਇਸ ਸੰਸਾਰ ਦੀ ਹੋਂਦ ਨੂੰ ਸੁਪਨੇ ਦੀ ਤਰ੍ਹਾਂ ਨਾਸ਼ਵੰਤ ਜਾਣ ਕੇ ਇਸ ਵਿਚ ਕਦੇ ਹੰਕਾਰ ਅਤੇ ਮਾਣ ਅਤੇ ਹਉਮੈ ਨਹੀਂ ਕਰਨੀ ਨਿਮਰਤਾ ਰਹਿਣੀ ਹੈ। ਹਿਰਦੇ ਗਿਆਨ ਮੁੱਖ ਭਗਤੀ ਵਰਤਨ ਵੈਰਾਗ ਐਸੇ ਸ਼ੁਭ ਗੁਣਾਂ ਦੇ ਸੰਯੁਕਤ ਮੇਰੇ ਗੁਰਸਿੱਖ ਨੇ ਰਹਿਣਾ। ਕਹਿੰਦੇ ਖਾਂ ਇਹਨਾਂ ਗੁਣਾਂ ਤੋਂ ਖਾਲੀ ਸੀ। ਸਤਿਗੁਰੂ ਜੀ ਵੇਖਦੇ ਹੈ ਕਿ ਹੰਕਾਰੀ ਬਣ ਗਿਆ ਮੋਟੀ ਮਤ ਵਾਲਾ ਹੈ ਇਹਦਾ ਹੰਕਾਰ ਦੂਰ ਹੀ ਕਰਨਾ ਪਏਗਾ। ਉਸ ਵਕਤ ਸਤਿਗੁਰੂ ਜੀ ਦੇ ਫੁਰਨਾ ਕਰਨ ਦੀ ਦੇਰੀ ਸੀ। ਛੋਟੇ ਮੀਰ ਨਗਰ ਨੇੜੇ ਕਰਤਾਰਪੁਰ ਸਾਹਿਬ ਪਠਾਣਾ ਦਾ ਨਗਰ ਸੀ ਉਥੋਂ ਸਗਾਈ ਆਈ ਸ਼ਾਦੀ ਕਰ ਦਿੱਤੀ ਗਈ। ਬੇਨਤੀ ਕੀਤੀ ਮਹਾਰਾਜ ਮੇਰੇ ਰਹਿਣ ਵਾਸਤੇ ਘਰ ਨੀ ਮੈਂ ਸਹੁਰੇ ਘਰ ਵਿਚ ਦਿਨ ਗੁਜ਼ਾਰਦਾ। ਮਹਾਰਾਜ ਕਹਿੰਦੇ ਬਹੁਤ ਚੰਗੀ ਗੱਲ ਸੱਚਾ ਬਚਨ ਕੀਤਾ ਗ੍ਰਿਸ਼ਤੀ ਕੋਲੇ ਘਰ ਵੀ ਹੋਣਾ ਚਾਹੀਦਾ। ਕੁੱਲੀ ਗੁੱਲੀ ਜੁੱਲੀ ਤਿੰਨੇ ਵਸਤੂਆਂ ਰਹਿਣ ਵਾਸਤੇ ਕੁੱਲੀ ਭਾ ਮਕਾਨ ਖਾਣ ਵਾਸਤੇ ਸਾਧ ਸੰਗਤ ਜੀ ਪ੍ਰਸ਼ਾਦਾ ਔਰ ਇਸੇ ਤਰ੍ਹਾਂ ਪਹਿਨਣ ਵਾਸਤੇ ਬਸਤਰ ਇਹਨਾਂ ਤੋਂ ਬਿਨਾਂ ਸੰਸਾਰ ਨਹੀਂ ਚੱਲ ਸਕਦਾ ਇਹ ਸਰੀਰ ਦੀਆਂ ਲੋੜਾਂ ਹਨ। ਮਹਾਰਾਜ ਕਹਿਣ ਲੱਗੇ ਸੱਚਾ ਬਚਨ ਕੀਤਾ ਇਹਨਾਂ ਧੰਨ ਦਿੱਤਾ ਕਾਰੀਗਰ ਲਾ ਕੇ ਪੱਕੇ ਮਕਾਨ ਤਿਆਰ ਕਰ ਦਿੱਤੇ ਔਰ ਸਾਰੀਆਂ ਵਸਤੂਆਂ ਦੇ ਕੇ ਸਤਿਗੁਰਾਂ ਨੇ ਗ੍ਰਸਤ ਦੇ ਵੀ ਸਾਰੇ ਸੁੱਖ ਬਖਸ਼ ਦਿੱਤੇ। ਹੁਣ ਪੈਦੇ ਖਾਂ ਹਜ਼ੂਰ ਦੇ ਚਰਨਾਂ ਦੇ ਵਿਚ ਆਉਂਦਾ ਰਾਤ ਨੂੰ ਆਪਣੇ ਸਹੁਰੇ ਘਰ ਆਪਣੇ ਮਹਿਲਾਂ ਦੇ ਵਿਚ ਮਕਾਨਾਂ ਵਿਚ ਚਲਿਆ ਜਾਂਦਾ ਦਿਨੇ ਹਜ਼ੂਰ ਦੇ ਚਰਨਾਂ ਵਿਚ ਆ ਕੇ ਹਾਜ਼ਰੀ ਭਰਦਾ। ਇਸ ਤੋਂ ਅੱਗੇ ਜਿਵੇਂ ਸਤਿਗੁਰੂ ਨਾਲ ਬਚਨ ਬਲਾਸ ਹੁੰਦੇ ਹੈ ਉਹ ਪ੍ਰਸੰਗ 10 ਮਿੰਟ ਦਾ ਸਮਾਂ ਰਹਿ ਚੁੱਕਾ। ਆਪ ਸੰਗਤਾਂ ਸਰਵਣ ਕਰੋ ਪ੍ਰੇਮ ਦੇ ਨਾਲ ਸੁਰਤ ਨੂੰ ਜੋੜੋ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਨਾਲ ਨੌਵੇਂ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੋੜੀਏ ਦਸਮ ਪਿਤਾ ਜੀ ਦੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਸਾਂ ਪਾਤਸ਼ਾਹੀਆਂ ਦਾ ਪ੍ਰਤੱਖ ਸਵਰੂਪ ਹਨ ਇਹਨਾਂ ਸਤਿਗੁਰਾਂ ਦੇ ਚਰਨਾਂ ਨਾਲ ਸੁਰਤ ਨੂੰ ਜੋੜਦਾ ਕਰੀਏ।
ਕਯੋ ਪ੍ਰਭੂ ਅਬ ਸਦਨ ਬਸੀਜੈ।
ਮਹਾਰਾਜ ਸੱਚੇ ਪਾਤਸ਼ਾਹ ਜੀ ਪੈਂਦੇ ਖਾਂ ਨੂੰ ਕਹਿਣ ਲੱਗੇ ਕਿ ਪੈਂਦੇ ਖਾਂ ਹੁਣ ਤੂੰ ਆਪਣੇ ਘਰ ਦੇ ਵਿਚ ਰਿਹਾ ਕਰ ਤੈਨੂੰ ਘਰ ਵੀ ਮਕਾਨ ਵੀ ਬੜੇ ਸੁੰਦਰ ਬਣਾ ਕੇ ਦੇ ਦਿੱਤੇ ਗਏ ਸਾਰੀਆਂ ਲੋੜਾਂ ਤੇਰੀਆਂ ਪੂਰੀਆਂ ਕੀਤੀਆਂ ਹਨ।
ਅਬ ਇਸ ਦਿਸ਼ਿਆਵਨ ਕੀਜੈ।
ਰੋਜ਼ਾਨਾ ਤੈਨੂੰ ਖੇਚਲਾ ਕਰਨ ਦੀ ਲੋੜ ਨਹੀਂ ਕਦੇ ਕਦੇ ਜਦੋਂ ਕਦੇ ਤੇਰਾ ਸਮਾਂ ਲੱਗੇ ਉਦੋਂ ਆ ਕੇ ਦਰਸ਼ਨ ਕਰ ਜਾਇਆ ਕਰ ਸਾਨੂੰ ਮਿਲ ਜਾਇਆ ਕਰ ਸੰਗਤਾਂ ਦੇ ਦਰਸ਼ਨ ਕਰ ਲਿਆ ਕਰ ਕਦੇ ਕਦੇ ਆ ਕੇ ਜਦੋਂ ਤੇਰੇ ਕੋਲੇ ਸਮਾਂ ਹੋਵੇ
ਹਮ ਚਾਹੇ ਬੁਲਾਏ।
ਹਾਂ ਜੇ ਸਾਨੂੰ ਤੇਰੀ ਲੋੜ ਪਵੇਗੀ ਕਦੇ ਵੀ ਤਾਂ ਤੈਨੂੰ ਆਪ ਸੁਨੇਹਾ ਭੇਜ ਕੇ ਆਪਣੇ ਪਾਸ ਬੁਲਾ ਲਵਾਂਗੇ ਤੈਨੂੰ ਸੰਦੇਸ਼ਾ ਦੇਵਾਂਗੇ ਅਤੇ ਸੱਦਾ ਭੇਜਾਂਗੇ ਫੇਰ ਬੁਲਾਵਾਂਗੇ।
ਆਨੰਦ ਉਪਾਏ
ਨਹੀਂ ਤਾਂ ਆਪਣੇ ਘਰ ਦੇ ਵਿਚ ਹੀ ਰਹਿ ਕੇ ਗ੍ਰਸਥ ਦੇ ਆਨੰਦ ਸੰਸਾਰ ਦੇ ਸੁਖ ਭੋਗਣਾ ਕਰ, ਆਨੰਦ ਲੈਣਾ ਕਰ।
ਕਿਉਂ
ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਜਦੋਂ ਆਗਿਆ ਕੀਤੀ, ਪਹਿਲੇ ਖਾਂ ਸਤਿਗੁਰਾਂ ਦਾ ਬਚਨ ਮੰਨ ਕੇ ਆਪਣੇ ਘਰ ਨੂੰ ਚਲਿਆ ਗਿਆ।
ਬਹੁਤ ਦਿਨ ਰਹੇ ਆਪਣੇ ਘਰ,
ਔਰ ਬਹੁਤ ਦਿਨ ਲੰਮਾ ਲੰਮਾ ਸਮਾਂ, ਕਈ ਕਈ ਦਿਨ ਆਪਣੇ ਘਰ ਦੇ ਵਿੱਚ ਹੀ ਗੁਜ਼ਾਰਦਾ।
ਪੈਂਦਾ ਹੋਇਓ ਹੰਕਾਰੇ,
ਔਰ ਸਾਧ ਸੰਗਤ ਜੀ ਇਹਦੇ ਮਨ ਦੇ ਵਿੱਚ ਆਪਣੀ ਸੂਰਬੀਰਤਾ ਦਾ, ਆਪਣੀ ਬਹਾਦਰ ਦਾ, ਆਪਣੀ ਬਹਾਦਰੀ ਦਾ, ਆਪਣੇ ਸਰੀਰ ਦੇ ਬਲ ਦਾ ਬੜਾ ਹੀ ਹੰਕਾਰ ਹੈ। ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਾਂ ਹੰਕਾਰ ਤੋਂ ਬਚਣ ਲਈ ਬਾਰ ਬਾਰ ਸਾਨੂੰ ਗੁਰਬਾਣੀ ਵਿੱਚ ਆਗਿਆ ਕੀਤੀ ਹੈ, ਬਿਨ ਗੁਣ ਗਰਭ ਕਰਨ। ਤੇ ਮਨੁੱਖ ਬਿਨਾਂ ਗੁਣ ਤੋਂ ਕਈ ਵਾਰੀ ਗਰਭ ਕਰੀ ਜਾਂਦਾ, ਕੋਈ ਗੁਣ ਹੁੰਦਾ ਨਹੀਂ ਤੇ ਹੰਕਾਰ ਵਿੱਚ ਐਵੇਂ ਫੁੱਲਿਆ ਫਿਰਦਾ। ਪਰ ਸੱਚੇ ਪਾਤਸ਼ਾਹ ਜੀ ਤਾਂ ਕਹਿੰਦੇ, ਭਾਈ ਗੁਣ ਦਾ ਵੀ ਕਦੇ ਹੰਕਾਰ ਨਹੀਂ ਕਰਨਾ, ਆਪਣੀ ਵਿਸ਼ੇਸ਼ਤਾ ਦਾ ਵੀ ਕਦੇ ਭੁੱਲ ਕੇ ਹੰਕਾਰ ਨਹੀਂ ਕਰਨਾ। ਇਸ ਕਰਕੇ ਇਸ ਨੂੰ ਆਪਣੀ ਸੂਰਬੀਰਤਾ ਦਾ, ਆਪਣੀ ਸੂਰਮ ਗਤੀ ਦਾ, ਆਪਣੀ ਸਰੀਰ ਦੀ ਤਾਕਤ ਦਾ ਬੜਾ ਵੱਡਾ ਹੰਕਾਰ ਹੈ ਮਨ ਵਿੱਚ ਭਰਿਆ ਹੋਇਆ।
ਸਤਿਗੁਰ ਤਿਸ ਕੀ ਲੈ ਸੁਖ ਸਾਰੇ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਫੇਰ ਵੀ ਇਹਦੀ ਖਬਰ ਸਾਰ ਰੱਖਦੇ ਹੈ ਕਿ ਪਹਿਲੇ ਖਾਨ ਨੇ ਜੰਗ ਯੁੱਧ ਦੇ ਵਿੱਚ ਬੜਾ ਵੱਡਾ ਕਰਤੱਵ ਵਿਖਾਇਆ। ਬਾਲਕ ਅਵਸਥਾ ਤੋਂ ਯਤੀਮ ਸੀ, ਮਾਪੇ ਮਰ ਚੁੱਕੇ ਸਨ, ਇਹਨੂੰ ਪਾਲਿਆ ਬੱਚਿਆਂ ਦੀ ਤਰ੍ਹਾਂ। ਇਸ ਕਰਕੇ ਪ੍ਰੇਮ ਕਰਦੇ ਸੱਚੇ ਪਾਤਸ਼ਾਹ ਜੀ ਹਰ ਤਰ੍ਹਾਂ ਦੀ ਖਬਰ ਸਾਰ ਲੈਂਦੇ ਰਹਿੰਦੇ।
ਵਸਤ ਕੀ ਕਮੀ ਨਾ ਕੋਈ,
ਔਰ ਸਤਿਗੁਰੂ ਜੀ ਨੇ ਕਿਸੇ ਵੀ ਵਸਤੂ ਦੀ ਕਦੇ ਕੋਈ ਘਾਟ ਨਹੀਂ ਰਹਿਣ ਦਿੱਤੀ ਇਸ ਨੂੰ।
ਅਮੋਲਕ ਦੇ ਗੁਰ ਸੋਏ,
ਜਿਹੜੀਆਂ ਵੀ ਅਮੋਲਕ ਮੋਲਕ ਵਸਤੂਆਂ ਸਤਿਗੁਰੂ ਜੀ ਦੇ ਪਾਸ ਆਉਂਦੀਆਂ, ਉਹੀ ਪੈਂਦੇ ਖਾਨ ਨੂੰ ਦੇ ਕੇ ਨਿਵਾਜ ਦਿੰਦੇ ਜਾਂ ਘਰੇ ਭੇਜ ਦਿਆ ਕਰਦੇ ਸਨ। ਇੰਨੇ ਦਿਆਲੂ ਸਨ ਸੱਚੇ ਪਾਤਸ਼ਾਹ,
ਨਿਕਟ ਗ੍ਰਾਮਪੁਰ ਜੇ ਤੱਕ ਆਏ।
ਔਰ ਸਾਧ ਸੰਗਤ ਜੀ ਜਿੱਥੇ ਰਹਿੰਦਾ ਸੀ, ਔਰ ਪਹਿਲੇ ਖਾਂ ਤਾਂ ਇਸ ਤਰ੍ਹਾਂ ਆਪਣੇ ਛੋਟੇ ਮੀਰ ਨਗਰ ਦੇ ਵਿੱਚ ਨਿਵਾਸ ਰੱਖਦਾ, ਇੱਧਰ ਨੇੜੇ ਨੇੜੇ ਗ੍ਰਾਮਾਂ ਦੇ, ਨਗਰਾਂ ਦੇ ਜਿੰਨੇ ਵੀ ਲੋਕ ਸਨ,
ਗੁਰ ਆਮਨ ਕੀ ਸੁਧ ਕੋ ਲੈ,
ਜਿਨ੍ਹਾਂ ਜਿਨ੍ਹਾਂ ਨੂੰ ਸਤਿਗੁਰੂ ਜੀ ਦੇ ਇੱਥੇ ਠਹਿਰਨ ਦੀ ਖਬਰ ਮਿਲੀ, ਉਹ ਸਾਰੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਪਣੇ ਨਗਰਾਂ ਤੋਂ, ਦੁਆਬੇ ਦੀ ਧਰਤੀ ਤੋਂ, ਵੱਖ ਵੱਖ ਇਲਾਕਿਆਂ ਵਿਚੋਂ, ਦੂਰੋਂ ਦੂਰੋਂ, ਨੇੜੇ ਨੇੜੇ ਨਗਰਾਂ ਵਾਲੇ ਚੱਲ ਕੇ ਆਉਂਦੇ।
ਔਰ
ਬਹੁਤ ਹੀ ਮੁੱਲ ਦੀਆਂ ਭਾਵ ਕੀਮਤੀ ਵਸਤੂਆਂ ਵੱਡੀ ਗਿਣਤੀ ਦੇ ਵਿੱਚ ਲੈ ਕੇ ਹਜ਼ੂਰ ਦੇ ਚਰਨਾਂ ਵਿੱਚ ਸੰਗਤਾਂ ਪੁੱਜਦੀਆਂ, ਆਪਣੀਆਂ ਵਸਤੂਆਂ ਭੇਟਾਵਾਂ ਕਰਕੇ ਹਜ਼ੂਰ ਦੀ ਪ੍ਰਸੰਨਤਾ ਪ੍ਰਾਪਤ ਕਰਦੀਆਂ। ਗੁਰੂ ਕੇ ਸਿੱਖ, ਗੁਰੂ ਘਰ ਦੇ ਸ਼ਰਧਾਲੂ ਆਪਣੀ ਕਿਰਤ ਕਮਾਈ ਨੂੰ ਸਫਲ ਕਰਦੇ।
ਆਮੇਂ ਜਿਤ ਕਿਤ ਤੇ ਦਿਨ ਸਾਰੇ,
ਜਿੱਥੋਂ ਕਿਤੋਂ ਵੀ ਸੰਗਤਾਂ ਨੂੰ ਖਬਰਾਂ ਮਿਲ ਰਹੀਆਂ ਹਨ ਦਿਨੇ ਰਾਤ, ਬੇਅੰਤ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿੱਥੋਂ ਕਿੱਥੋਂ ਵੀ ਚੱਲ ਚੱਲ ਕੇ ਆਉਂਦੇ ਆ ਮਾਈ ਭਾਈ।
ਅਰਪਣ ਕਰ ਕਰ ਵਸਤ ਬਿੰਦ,
ਔਰ ਬੇਨਤੀਆਂ ਕਰ ਕਰਕੇ ਬਹੁਤੀਆਂ ਭੇਟਾਵਾਂ, ਕੋਈ ਵਸਤਰ ਅਰਪਦਾ, ਕੋਈ ਧਨ ਅਰਪਦਾ, ਕੋਈ ਮੇਵੇ ਅਰਪਦਾ, ਕੋਈ ਸ਼ਸਤਰ ਭੇਟਾ ਕਰਦਾ, ਕੋਈ ਘੋੜੇ ਭੇਟਾ ਕਰਦਾ, ਸਾਰੇ ਗੁਰਸਿੱਖ ਆਪੋ ਆਪਣੀ ਜਥਾ ਸ਼ਕਤੀ ਮੁਤਾਬਕ, ਜੈਸਾ ਕਿਸੇ ਪਾਸ ਬਿੱਤ ਹੈ, ਸਮਰੱਥਾ ਹੈ, ਉਸ ਅਨੁਸਾਰ ਭਾਵਨਾ ਦੇ ਨਾਲ ਸਤਿਗੁਰੂ ਜੀ ਦੇ ਦਰ ਤੇ ਭੇਟਾਵਾਂ ਸਤਿਗੁਰੂ ਜੀ ਨੂੰ ਅਰਪਿਤ ਕਰਦੇ ਆ, ਮੱਥਾ ਟੇਕਦੇ
ਆ। ਸੁੰਦਰ ਪਦ ਅਰਬਿੰਦ,
ਔਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੁੰਦਰ ਤੋਂ ਸੁੰਦਰ ਭੇਟਾਵਾਂ ਅਰਪਿਤ ਕਰਕੇ ਗੁਰੂ ਕੇ ਸਿੱਖ ਹਜ਼ੂਰ ਨੂੰ ਨਮਸਕਾਰਾਂ ਕਰਦੇ ਆ, ਮੱਥਾ ਟੇਕਦੇ ਆ ਚਰਨਾਂ ਕਮਲਾਂ ਦੇ ਉੱਤੇ।
ਅਰਦਾਸ,
ਔਰ ਮੇਵੜਾ ਅਰਦਾਸੀਆ ਸਿੱਖ ਜਿਸ ਜਿਸ ਭਾਵਨਾ ਨੂੰ ਲੈ ਕੇ ਕੋਈ ਸਤਿਗੁਰੂ ਜੀ ਦੇ ਦਰ ਤੇ ਆ ਕੇ ਬੇਨਤੀ ਕਰਦਾ, ਜਾਂ ਜੋ ਜੋ ਭਾਵਨਾ ਲੈ ਕੇ ਭੇਟਾਵਾਂ ਸਤਿਗੁਰੂ ਜੀ ਨੂੰ ਅੱਗੇ ਲਿਆ ਕੇ ਮੱਥਾ ਟੇਕਦੇ ਆ ਅਰਦਾਸੀਏ ਸਿੱਖ, ਉਹਨਾਂ ਦੀ ਭਾਵਨਾ ਅਨੁਸਾਰ ਉਹਨੇ ਸਤਿਗੁਰਾਂ ਨੂੰ ਉੱਚੀ ਬੋਲ ਕੇ ਅਰਦਾਸ ਕਰਕੇ ਬੇਨਤੀ ਕਰਦੇ, ਹਾਜ਼ਰੀ ਲਵਾਉਂਦੇ ਆ।
ਪੂਰੇ ਸਿੱਖਣ ਕੀ ਸਭ ਆਸ,
ਜੋ ਜੋ ਕਿਸੇ ਦੀ ਕੋਈ ਧਨ ਚਾਹੁੰਦਾ, ਕੋਈ ਪੁੱਤਰ ਚਾਹੁੰਦਾ, ਕੋਈ ਦੁੱਧ, ਕੋਈ ਜ਼ਮੀਨ, ਕੋਈ ਤੰਦਰੁਸਤੀ, ਕੋਈ ਸੰਸਾਰ ਮੰਗਦਾ, ਕੋਈ ਪਰਮਾਰਥ ਦੀ ਦਾਤ ਮੰਗਦਾ, ਜੈਸੀ ਜੈਸੀ ਕਿਸੇ ਦੀ ਆਸਾ, ਜੈਸੀ ਜੈਸੀ ਕਿਸੇ ਦੀ ਇੱਛਾ, ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਧੀਨਾ, ਸਤਿਗੁਰੂ ਸਾਰਿਆਂ ਦੀਆਂ ਆਸਾਵਾਂ ਸਾਰਿਆਂ ਦੀ ਇੱਛਾ ਪੂਰੀਆਂ ਕਰਦੇ ਹਨ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਗੁਰਸਿੱਖ ਭਾਈ ਆਸਾਵਾਂ ਮਨੋਰਥ ਪ੍ਰਾਪਤ ਕਰਦੇ ਆ ਜਿਹੜਾ ਕੋਈ ਦੂਰੋਂ ਆਉਂਦਾ ਉਹ ਹਜ਼ੂਰ ਦੇ ਚਰਨਾਂ ਵਿਚ ਰਾਤ ਵੀ ਰਹਿ ਪੈਂਦੇ ਆ ਕਿਉਂਕਿ ਜਿਨ੍ਹਾਂ ਦੇ ਦੂਰ ਦੇ ਪਿੰਡ ਦੂਰ ਜਾਣਾ ਹੁੰਦਾ ਦਿਨੇ ਦਿਨੇ ਨਹੀਂ ਵਾਪਸ ਆਪਣੇ ਘਰਾਂ ਨੂੰ ਸ਼ਾਮ ਤੱਕ ਪਹੁੰਚ ਸਕਦੇ ਉਹ ਦਰਸ਼ਨ ਕਰਨ ਵਾਲੇ ਰਾਤ ਵੀ ਸਤਿਗੁਰਾਂ ਦੇ ਪਾਸ ਕਰਤਾਰਪੁਰ ਸਾਹਿਬ ਰਹਿ ਜਾਂਦੇ ਆ ਕੋਲੇ ਹੀ ਚਰਨਾਂ ਦੇ ਵਿਚ ਨਾਲੇ ਦਰਸ਼ਨ ਕਰਦੇ ਨਾਲੇ ਦੀਵਾਨ ਦੀਆਂ ਹਾਜ਼ਰੀਆਂ ਭਰਦੇ
ਔਰ
ਸਤਿਗੁਰੂ ਜੀ ਦੇ ਦਰ ਤੋਂ ਬਹੁਤ ਖੁਸ਼ੀਆਂ ਦੀਆਂ ਦਾਤਾਂ ਲੈ ਕੇ ਬਖਸ਼ਿਸ਼ਾਂ ਲੈ ਕੇ ਆਪਣੇ ਘਰਾਂ ਨੂੰ ਵਾਪਸ ਜਾਂਦੇ
ਆਨ ਸਤਿਗੁਰ ਕੇ ਤੀਰ
ਸਾਰਾ ਦਿਨ ਹੀ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿਚ
ਆਏ ਜਾਏ ਤਿਕੋਵਤ ਪੀਰ
ਬਹੁਤ ਸੰਗਤਾਂ ਆ ਰਹੀਆਂ ਦਰਸ਼ਨ ਕਰਨ ਵਾਲੀਆਂ ਤੁਸੀਂ ਵੇਖ ਰਹੇ ਹੋ ਅੰਮ੍ਰਿਤ ਵੇਲੇ ਤੋਂ ਕਿਵੇਂ ਲਾਈਨਾਂ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਹਜ਼ੂਰ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਦੀਆਂ ਲੱਗੀਆਂ ਕਿੱਡੀ ਵੱਡੀ ਭੀੜ ਹੈ ਆਉਣ ਵਾਲੀਆਂ ਸੰਗਤਾਂ ਲੱਖਾਂ ਦੀ ਗਿਣਤੀ ਵਿਚ ਆ ਰਹੀਆਂ ਜਾਣ ਵਾਲੇ ਦਰਸ਼ਨ ਕਰ ਕਰਕੇ ਜਾ ਰਹੇ ਹੈ ਇਸ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ ਆਉਣ ਵਾਲੀਆਂ ਸੰਗਤਾਂ ਦੀ ਵੀ ਜਾਣ ਵਾਲੀਆਂ ਸੰਗਤਾਂ ਦੀ ਬਹੁਤ ਵੱਡੀ ਭੀੜ ਹੈ ਇਕੱਤਰਤਾ ਹੈ
ਕਿੰਨੇ
ਕੁ ਬਹਾਦਰ ਹਜ਼ੂਰ ਦੀਆਂ ਸ਼ਸਤਰਧਾਰੀ ਫੌਜਾਂ ਦੇ ਵਿਚ ਨੌਕਰੀ ਕਰਨ ਵਾਸਤੇ ਵੀ ਰਹਿੰਦੇ ਹੈ ਉਪਜੀਵਿਕਾ ਚਲਾਉਣ ਲਈ ਸਤਿਗੁਰਾਂ ਦੇ ਦਰ ਤੋਂ ਰੋਜ਼ੀਨੇ ਪ੍ਰਾਪਤ ਕਰਦੇ ਰਸਤਾ ਲੈਂਦੇ
ਹੈ
ਔਰ ਸ਼ਸਤਰਾਂ ਦੀ ਵਿਦਿਆ ਸ਼ਸਤਰ ਚਲਾਉਣ ਦੀ ਵਿਦਿਆ ਸਤਿਗੁਰੂ ਜੀ ਦੇ ਦਰ ਤੋਂ ਪ੍ਰਾਪਤ ਕਰਦੇ ਸਿੱਖਦੇ ਹੈ ਔਰ ਜੰਗਾਂ ਯੁੱਧਾਂ ਦੇ ਕਰਤੱਬ ਦਿਖਾ ਕੇ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ
ਹੈ
ਸਿੱਖ ਬੜੇ ਕੀਮਤੀ ਘੋੜੇ ਕਾਬਲ ਕੰਧਾਰ ਤੋਂ ਲੈ ਕੇ ਬਹੁਤ ਕੀਮਤੀ ਘੋੜੇ ਸਤਿਗੁਰਾਂ ਨੂੰ ਲਿਆ ਕੇ ਭੇਟਾ ਕਰਦੇ ਹੈ ਜੰਗਾਂ ਯੁੱਧਾਂ ਦੇ ਵਿਚ ਸਤਿਗੁਰਾਂ ਨੂੰ ਇਨ੍ਹਾਂ ਸਵਾਰੀਆਂ ਦੀ ਲੋੜ ਹੈ ਲੋੜ ਮੁਜਬ ਸਤਿਗੁਰੂ ਜੀ ਦੀ ਖੁਸ਼ੀ ਪ੍ਰਾਪਤ ਕਰਨ ਵਾਸਤੇ ਸਤਿਗੁਰਾਂ ਨੂੰ ਕੀਮਤੀ ਘੋੜੇ ਭੇਟਾ ਕਰਦੇ ਆ ਸਵਾਰੀਆਂ ਵਾਲੇ ਔਰ ਕਿੰਨੇ ਵਪਾਰੀ ਬਹੁਤ ਕੀਮਤੀ ਘੋੜੇ ਵੀ ਲੈ ਕੇ ਆਉਂਦੇ ਆ ਜਿਨ੍ਹਾਂ ਦਾ ਕਿਤੇ ਘੋੜੇ ਨਹੀਂ ਵਿਕਦੇ ਜਿਨ੍ਹਾਂ ਦੀ ਕੋਈ ਕਦਰ ਨਹੀਂ ਪੈਂਦੀ ਉਹਨਾਂ ਨੂੰ ਪਤਾ ਲੱਗਦਾ ਕਿ ਇਨ੍ਹਾਂ ਕੀਮਤੀ ਵਸਤੂਆਂ ਦੀ ਕਦਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ ਤੇ ਪਏਗੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨਾਲੋਂ ਵੱਡਾ ਕੋਈ ਕਦਰ ਸ਼ਨਾਸ਼ ਨਹੀਂ ਉਹ ਵਪਾਰੀ ਫਿਰ ਘੋੜੇ ਲੈ ਕੇ ਆਉਂਦੇ ਉਹਨਾਂ ਘੋੜਿਆਂ ਦੀਆਂ ਚੰਗੀਆਂ ਨਸਲਾਂ ਚੰਗੇ ਗੁਣ ਵਿਸ਼ੇਸ਼ਤਾਈਆਂ ਵੇਖ ਵੇਖ ਕੇ ਪਰਖ ਪਰਖ ਕੇ ਸਿੱਖਾਂ ਤੋਂ ਐਨ ਸਤਿਗੁਰੂ ਜੀ ਚੰਗੀ ਤਰ੍ਹਾਂ ਨਿਰਖ ਕੇ ਬਹੁਤਾ ਧਨ ਖਰਚ ਖਰਚ ਕੇ ਉਹ ਘੋੜੇ ਮੁੱਲ ਵੀ ਖਰੀਦਦੇ ਹਨ ਗੁਰਸਿੱਖਾਂ ਦੀ ਸਵਾਰੀ ਵਾਸਤੇ ਸੂਰਮਿਆਂ ਦੇ ਚੜ੍ਹਨ ਵਾਸਤੇ ਔਰ ਕਿੰਨਿਆਂ ਕੋਲੋਂ ਤੀਰ ਚਲਾਉਣ ਵਾਲੇ ਧਨਖ ਸਤਿਗੁਰੂ ਜੀ ਧਨ ਦੇ ਕੇ ਮੁੱਲ ਖਰੀਦ ਲੈਂਦੇ ਆ ਸ਼ਸਤਰਾਂ ਦਾ ਔਰ ਕਿੰਨਿਆਂ ਕੋਲੋਂ ਕੋਲੇ ਬਿਠਾ ਬਿਠਾ ਕੇ ਕਾਰੀਗਰਾਂ ਕੋਲੋਂ ਮਹਾਰਾਜ ਤੀਰ ਕਢਾ ਕੇ ਤੀਰਾਂ ਨੂੰ ਤਿਆਰ ਕਰਾਉਂਦੇ ਆ ਉਹਨਾਂ ਮਿਹਨਤ ਕਰਨ ਵਾਲੇ ਕਾਰੀਗਰਾਂ ਨੂੰ ਵੀ ਧਨ ਦਿੰਦੇ ਆ ਸ਼ਸਤਰ ਚਲਾਉਣ ਵਾਸਤੇ ਤੀਰ ਚਲਾਉਣ ਵਾਸਤੇ ਧਨਖ ਵੀ ਖਰੀਦਦੇ ਹਨ ਔਰ ਸਾਧ ਸਿੰਘ ਜੀ ਚੰਗੇ ਚੰਗੇ ਲੋਹੇ ਦੇ ਬਹੁਤ ਤਿੱਖੇ ਤਿੱਖੇ ਤੀਰ ਘੜ ਘੜ ਕੇ ਕਾਰੀਗਰ ਤਿਆਰ ਕਰਦੇ ਹੈ
ਕਰਤਾਰ ਕਰਾਵਨ
ਕਰਤਾਰਪੁਰ ਸਾਹਿਬ ਰਹਿ ਕੇ ਸਤਿਗੁਰੂ ਜੀ ਇਹ ਸ਼ਹਿਰ ਦੇ ਅੰਦਰ ਕਾਰੀਗਰਾਂ ਤੋਂ ਸ਼ਸਤਰਾਂ ਦਾ ਵੱਡਾ ਖਜ਼ਾਨਾ ਵੱਡਾ ਜ਼ਖੀਰਾ ਜਮ੍ਹਾਂ ਕਰਨ ਵਾਸਤੇ ਜੰਗਾਂ ਯੁੱਧਾਂ ਦੀ ਤਿਆਰੀ ਲਈ ਸਤਿਗੁਰੂ ਜੀ ਬਹੁਤ ਤਿਆਰੀਆਂ ਕਰ ਰਹੇ ਆ ਕਿਉਂ ਦੋ ਯੁੱਧ ਅਜੇ ਹੋਰ ਹੋਣੇ ਆ ਸ੍ਰੀ ਹਰਗੋਬਿੰਦਪੁਰ ਸਾਹਿਬ ਵਾਲਾ ਤੇ ਗੁਰੂ ਸਰ ਮਹਾਰਾਜ ਸਾਹਿਬ ਵਾਲਾ ਇਸ ਲਈ ਉਹਨਾਂ ਯੁੱਧਾਂ ਦੀ ਤਿਆਰੀ ਸਤਿਗੁਰੂ ਜੀ ਪਹਿਲਾਂ ਤੋਂ ਹੀ ਕਰਵਾ ਰਹੇ ਹੈ ਕਰਤਾਰਪੁਰ ਸਾਹਿਬ ਦੇ ਵਿਚ ਬਹੁਤ ਕਾਰੀਗਰ ਰੱਖ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ
ਸੇਲੇ ਆਦਿ ਬਣਾਵੇ
ਔਰ ਬੜੇ ਚੌੜੇ ਚੌੜੇ ਤੀਰ ਖਪਰੇ ਨਾਮ ਚੌੜੇ ਫਲ ਵਾਲੇ ਤੀਰ ਇਸੇ ਤਰ੍ਹਾਂ ਬਰਛੇ ਆਦਿ ਤਿਆਰ ਕੀਤੇ ਜਾਂਦੇ ਆ ਕਰਵਾਏ ਜਾਂਦੇ ਹੈ
ਅਨੇਕਨ ਕੌਣ ਗਿਣਾਵੇ
ਔਰ ਸਾਧ ਸੰਗਤ ਜੀ ਕਹਿੰਦੇ ਇੰਨੇ ਇੰਨੀ ਸ਼ਸਤਰਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਗਿਣਤੀ ਕਰਕੇ ਨਹੀਂ ਦੱਸੀ ਜਾਂਦੀ ਇੰਨੇ ਸ਼ਸਤਰ ਰੋਜ਼ ਤਿਆਰ ਕੀਤੇ ਜਾਂਦੇ ਇੰਨੇ ਸ਼ਸਤਰਾਂ ਨੂੰ ਘੜ ਘੜ ਕੇ ਬਣਵਾਇਆ ਜਾਂਦਾ ਗਿਣਤੀ ਨਹੀਂ ਕਰਕੇ ਦੱਸੀ ਜਾ ਸਕਦੀ, ਇੰਨੇ ਬਹੁਤੇ ਕਾਰੀਗਰ ਲਾਏ ਹੋਏ
ਆ ਕਲਬ ਮੈਂ ਚਲਵਾਏ,
ਔਰ ਬੰਦੂਕਾਂ ਦੇ ਵਿੱਚ ਬਰੂਦ ਦੀਆਂ ਗੋਲੀਆਂ ਚਲਾਉਣ ਵਾਸਤੇ ਉਹਨਾਂ ਨੂੰ ਸੈਂਕੀਆਂ ਦੇ ਵਿੱਚ ਪਾ ਕੇ ਉਹਨਾਂ ਨੂੰ ਢਾਲਿਆ ਜਾਂਦਾ ਹੈ।
ਘਰ ਘਰ ਤਿਆਰ ਰੱਖੇ ਸਮਦਾਏ,
ਔਰ ਗੋਲੀਆਂ ਵੀ ਤਿਆਰ ਕਰਕੇ ਗੁਰੂ ਕੇ ਖਜ਼ਾਨੇ ਦੇ ਵਿੱਚ ਜਮ੍ਹਾਂ ਰੱਖੀਆਂ ਜਾਂਦੀਆਂ ਹਨ।
ਬਹੁਤ ਬਰੂਦ ਬਨਾਵਨ ਕਰੇ,
ਬਹੁਤ ਬਰੂਦ ਚਲਾਉਣ ਵਾਸਤੇ ਸਤਿਗੁਰੂ ਜੀ ਨੇ ਦੂਰੋਂ ਦੂਰੋਂ ਮੰਗਾਉਣਾ ਕੀਤਾ, ਚੰਗੀ ਨਸਲ ਦਾ ਚੰਗੀ ਰੀਤ ਦੇ ਨਾਲ ਜਿਹੜਾ ਵਧੀਆ ਤੋਂ ਵਧੀਆ ਬਰੂਦ ਮਿਲਦਾ ਉਹ ਸਤਿਗੁਰੂ ਜੀ ਦੂਰੋਂ ਦੂਰੋਂ ਮੰਗਾ ਕੇ ਜਮ੍ਹਾਂ ਕਰਕੇ ਰੱਖਦੇ,
ਰੀਤ ਸੰਭਾਲਤ ਕਰੇ,
ਚੰਗੇ ਤਰੀਕੇ ਦੇ ਨਾਲ ਉਹਨੂੰ ਸਾਂਭ ਕੇ ਵੀ ਰੱਖਿਆ ਜਾਂਦਾ ਕਿ ਇਹਨੂੰ ਸਲਾਬਾ ਨਾ ਪੈ ਜਾਏ, ਜਾਂ ਬਰੂਦ ਦੇ ਵਿੱਚੋਂ ਕਿਸੇ ਕਾਰਨ ਕੋਈ ਉਹਦੀ ਜਿਹੜੀ ਸ਼ਕਤੀ ਆ ਉਹ ਛੀਨ ਨਾ ਹੋ ਜਾਏ, ਘੱਟ ਨਾ ਜਾਏ, ਬਰੂਦ ਨੂੰ ਬੜੇ ਚੰਗੇ ਢੰਗ ਦੇ ਨਾਲ ਸਾਂਭ ਕੇ ਵੀ ਰੱਖਿਆ ਜਾਂਦਾ ਹੈ।
ਨਮਸਕਾਰ ਨੀ ਬਿਕਵੇ ਆਵੇ,
ਔਰ ਨਮਸਕਾਰ ਨੀ ਸਾਧ ਸੰਗਤ ਜੀ ਇਹ ਬੋਲੇ ਹੈ, ਖਾਲਸਾ ਹੀ ਬੋਲਿਆ ਵਿੱਚ ਸ਼ਸਤਰਾਂ ਦਾ ਨਾਮ ਹੈ, ਬੰਦੂਕ ਜਦੋਂ ਚੱਲਦੀ ਹੈ ਝੁੱਕ ਕੇ ਚੱਲਦੀ ਹੈ ਨਮਸਕਾਰ ਕਰਦੀ ਹੈ, ਇਉਂ ਨੂੰ ਨਮਸਕਾਰ ਨੀ ਕਿਹਾ ਗਿਆ ਹੈ। ਐਸੀਆਂ ਜਿਹੜੀਆਂ ਨਮਸਕਾਰ ਨੀ ਬੰਦੂਕਾਂ ਆਉਂਦੀਆਂ ਵੇਚਣ ਵਾਸਤੇ ਕਾਰੀਗਰ ਜਦੋਂ ਲੈ ਕੇ ਆਉਂਦੇ
ਹੈ,
ਸਤਿਗੁਰੂ ਮਹਾਰਾਜ ਜੀ ਉਹਨਾਂ ਨੂੰ ਮੁੱਲ ਖਰੀਦ ਲੈਂਦੇ ਹੈ ਤੇ ਵੇਚਣ ਵਾਲਿਆਂ ਨੂੰ ਬਹੁਤ ਧਨ ਗੁਰੂ ਕੇ ਖਜ਼ਾਨੇ ਵਿੱਚੋਂ ਦੇ ਦਿੰਦੇ ਹਨ।
ਵੀਰਨ ਕੋ ਬਖਸ਼ਿਤ ਪਰਖੰਤੇ,
ਪਰਖ ਪਰਖ ਕੇ ਸੂਰਮਾ ਬੰਦੂਕ ਚਲਾਉਣ ਦੇ ਕਾਬਲ ਹੈ, ਇਹ ਤੀਰ ਚਲਾਉਣ ਦੇ ਯੋਗ ਹੈ, ਇਹ ਪਰਛੇ ਚਲਾਉਣ ਦੇ ਤਲਵਾਰ ਚਲਾਉਣ ਦੇ ਯੋਗ ਹੈ। ਹਰ ਇੱਕ ਵਿਅਕਤੀ ਸਾਧ ਸੰਗਤ ਦੀ ਸਾਰੇ ਸ਼ਸਤਰਾਂ ਨੂੰ ਚਲਾਉਣਾ ਹਰ ਇੱਕ ਦੇ ਬਸ ਵਿੱਚ ਨਹੀਂ, ਇਸ ਕਰਕੇ ਪੂਰਾ ਅਭਿਆਸ ਹੋਣਾ ਚਾਹੀਦਾ। ਸਤਿਗੁਰੂ ਜੀ ਪਰਖਦੇ ਹੈ ਕਿ ਜਿਹੜਾ ਸ਼ਸਤਰ ਜਿਹੜਾ ਸੂਰਬੀਰ ਚਲਾ ਸਕਦਾ, ਜਿਹੋ ਜਿਹੇ ਸ਼ਸਤਰ ਚਲਾਉਣ ਦੇ ਕੋਈ ਸੂਰਮਾ ਯੋਗ ਹੈ ਉਹੋ ਜਿਹੇ ਸ਼ਸਤਰ ਉਹਨੂੰ ਬਖਸ਼ ਦਿੰਦੇ ਹੈ, ਦੇ ਦਿੰਦੇ
ਹੈ। ਨਿਸ਼ਾਨੋ ਨਹੀਂ ਚੁਕੰਤੇ,
ਔਰ ਜਦੋਂ ਸੂਰਮੇ ਨਿਸ਼ਾਨੇ ਲਾਉਂਦੇ ਹੈ ਨਾ ਗੋਲੀਆਂ ਦੇ ਬੰਦੂਕਾਂ ਦੇ ਰਾਹੀਂ, ਤਾਂ ਇੱਕ ਵੀ ਨਿਸ਼ਾਨਾ ਨਹੀਂ ਖੁੰਝਦਾ, ਐਨ ਟਿਕਾਣੇ ਸਿਰ ਲੱਗਦਾ ਹੈ। ਐਸੇ ਪਾਰਖੂ ਐਸੇ ਨਿਸ਼ਾਨ ਕੀ ਗੁਰੂ ਕੇ ਸਿੱਖ ਸੂਰਮੇ ਹਨ।
ਇਨ ਪ੍ਰਸ਼ਸਤਨ ਕੋ ਅਭਿਆਸ,
ਪ੍ਰਾਤ ਦਿਨ ਸ਼ਸਤਰਾਂ ਦਾ ਅਭਿਆਸ ਗੁਰੂ ਕੇ ਸਿੱਖ ਸਤਿਗੁਰੂ ਦੀ ਹਜ਼ੂਰੀ ਵਿੱਚ ਕਰਦੇ ਹੈ।
ਅਧਿਕ ਸਤਿਗੁਰੂ ਬਿਲਾਸ,
ਐਸੇ ਬਹੁਤ ਸਤਿਗੁਰੂ ਦੀ ਕੌਤਕ ਕਰ ਰਹੇ ਹਨ, ਧਰਮ ਦੀ ਰੱਖਿਆ ਲਈ ਸੰਸਾਰ ਦੇ ਜੀਵਾਂ ਦੀ ਸਹਾਇਤਾ ਕਰਨ ਵਾਸਤੇ ਬੜੇ ਕੌਤਕ ਕਰਦੇ ਹੈ ਸੱਚੇ
ਪਾਤਸ਼ਾਹ। ਸਿੱਖ ਕਰੇ ਹੈ,
ਸਿੱਖ ਵੀ ਮਾਰ ਬਕਾਰਾ ਬੜੇ ਉਤਸ਼ਾਹ ਦੇ ਸ਼ੂਰ ਵੀਰਤਾ ਵਾਲੇ, ਗੁਰੂ ਕੇ ਖਾਲਸੇ ਬੜੇ ਉੱਚੀ ਉੱਚੀ ਬੋਲੇ ਬੋਲਦੇ ਹੈ, ਬਚਨ ਉਚਾਰਦੇ ਮੁਖ ਤੋਂ
ਕਲਾਪੁਰੀ ਲੁੱਟੇ,
ਖਾਲਸੇ ਦਾ ਮਾਰ ਬਕਾਰਾ ਕਿ ਤੁਰਕਾਂ ਨੂੰ ਜਿਉਂਦੇ ਨੀ ਛੱਡਾਂਗੇ, ਜਿਹੜੇ ਤੁਰਕ ਆਉਣਗੇ ਜਿਉਂਦਿਆਂ ਨੂੰ ਮਾਰ ਮਾਰ ਕੇ ਸਾਰਾ ਲਾਹੌਰ ਇਹਨਾਂ ਕੋਲੋਂ ਖੋਹ ਕੇ ਕਬਜ਼ਾ ਕਰ ਲਵਾਂਗੇ। ਐਸੇ ਉਤਸ਼ਾਹ ਦੇ ਬੋਲੇ ਗੁਰੂ ਕੇ ਸਿੱਖ ਬੋਲਦੇ ਹੈ ਕਿ ਤੁਰਕਾਂ ਨੂੰ ਜਿਉਂਦੇ ਨੀ ਜਾਣ ਦਿਆਂਗੇ, ਤੁਰਕਾਂ ਕੋਲੇ ਰਾਜ ਨੀ ਰਹਿਣ ਦਿਆਂਗੇ, ਇਹਨਾਂ ਕੋਲੋਂ ਰਾਜ ਭਾਗ ਖੋਹ ਕੇ ਗੁਰੂ ਕਾ ਖਾਲਸਾ ਗੁਰੂ ਕੇ ਸਿੱਖ ਰਾਜ ਭਾਗ ਦੇ ਮਾਲਕ ਬਣਨਗੇ। ਐਸੇ ਉਤਸ਼ਾਹ ਦੇ ਬਚਨ ਖਾਲਸਾ ਬੋਲਦਾ ਹੈ।
ਮਲੇਸ਼ਨ ਤੇ ਅਬ ਰਾਜ,
ਕਹਿੰਦੇ ਮਲੇਸ਼ਾਂ ਕੋਲੇ ਰਾਜ ਨੀ ਰਹਿਣ ਦੇਣਾ, ਇਹਨਾਂ ਕੋਲੋਂ ਰਾਜ ਖੋਹ ਲੈਣਾ, ਬੜੇ ਵੱਡੇ ਜ਼ਾਲਮ ਅਤੇ ਜ਼ੁਲਮੀ ਹੋ ਚੁੱਕੇ ਹੈ, ਜ਼ਾਲਮ ਅਤੇ ਜ਼ੁਲਮੀ ਨੂੰ ਰਾਜ ਕਰਨ ਦਾ ਹੱਕ ਨਹੀਂ, ਇਸ ਕਰਕੇ ਇਹਨਾਂ ਕੋਲੇ ਰਾਜ ਨੀ ਰਹਿਣ ਦੇਣਾ, ਇਹਨਾਂ ਤੋਂ ਰਾਜ ਖੋਹ ਲੈਣਾ ਹੈ ਜੰਗ ਯੁੱਧ
ਕਰਕੇ। ਸਮਾਜ
ਬੜੇ ਵੱਡੇ ਵੱਡੇ ਜ਼ਾਲਮਾਂ ਦਾ ਬਹੁਤ ਵੱਡਾ ਜਿਹੜਾ ਰਾਜ ਸਾਜ ਵੱਧ ਚੁੱਕਾ ਹੈ ਇੰਨਾ ਵੱਡਾ।
ਕਰੋ ਗੁਰੂ ਅਬ ਐਸੇ,
ਔਰ ਸਤਿਗੁਰੂ ਜੀ ਨੂੰ ਬੇਨਤੀ ਕਰਦੇ ਹੈ ਸੱਚੇ ਪਾਤਸ਼ਾਹ ਆਗਿਆ ਕਰੋ, ਹੁਕਮ ਦਿਓ ਸਾਨੂੰ ਆਪ
ਕਰੇ ਜੰਗ ਸ਼ਤਰੂ ਜੈਸੇ,
ਜੰਗ ਪਵੇ, ਜੰਗ ਦਾ ਸਮਾਂ ਆ ਬਣੇ, ਜੰਗ ਹੋਵੇ ਤੇ ਜਿੰਨੇ ਸ਼ਤਰੂ ਚੜ ਕੇ ਆਉਣਗੇ, ਵੈਰੀ ਚੜ ਕੇ ਆਉਣਗੇ, ਥਾਈ ਉਹਨਾਂ ਨੂੰ ਮਾਰ ਮੁਕਾ ਕੇ ਮਿੱਟੀ ਵਿੱਚ ਮਿਲਾ ਦਿਆਂਗੇ। ਸਤਿਗੁਰੂ ਕਿਰਪਾ ਕਰੋ, ਐਸਾ ਉਤਸ਼ਾਹ ਹੈ ਸੂਰਮਿਆਂ ਦੇ ਅੰਦਰ। ਕੋਈ ਸਾਧ ਸੰਗਤ ਜੀ ਬੁੱਢਦਿਲੀ ਨਹੀਂ ਹੈ, ਕੋਈ ਨਿਰਾਸ਼ਾ ਨਹੀਂ ਹੈ, ਕੋਈ ਕਿਸੇ ਤਰ੍ਹਾਂ ਦਾ ਡਰ ਔਰ ਭੈ ਨਹੀਂ ਹੈ ਗੁਰੂ ਕੇ ਸਿੱਖਾਂ ਦੇ ਅੰਦਰ। ਕਿਉਂ? ਨਿਰਭਉ ਜਪੈ ਸਗਲ ਭਉ ਮਿਟੈ, ਨਿਰਭਉ ਦਾ ਜਾਪ ਕਰਨ ਵਾਲਿਆਂ ਦੇ ਸਾਰੇ ਭੈ ਮਿਟ ਜਾਂਦੇ ਹੈ। ਇਸ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਖਾਲਸੇ ਵਿੱਚ ਵੀਰਸ ਦੇ ਗੁਣ ਭਰਨ ਵਾਸਤੇ और धर्म की रक्षा करने वास्ते सतगुरु जी ने जुल्म का नाश करने वास्ते शस्त्र विद्या का अभ्यास अपने गुरसिखा नूं करवाया। जंगा युद्धा दे राही जुल्म का मुकाबला करने वास्ते सतगुरु जी ने पूरने पौना किते हन। सो साध संगत जी हुण समा अगे जाण दी आग्या नहीं दिंदा।